ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਭਾਵ ਸੁਹਾਵੀ ਜਾਂਤੋ ਤਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਭੋਲ ਕਮਾਈ ਇਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੇ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਤਿਆਉ ਹਿਰਦੈ ਤਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਸ੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸ਼ੀਸ਼ਾ ਪੁਨ ਪੁਨ ਸ਼ੀਸ਼ਾ ਬੰਦੋ ਬਾਰ ਬਾਰ ਜਗਦੀਸ਼ਾ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਧੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੁਦਨ ਕਰਤ ਸਭ ਦਾਸੀ ਦਾਸਾ ਬਿਰਹ ਜਨਤ ਮਨ ਭਾ ਦੁਖ ਰਾਸਾ ਮੂਲ ਚੰਦ ਪੁਨ ਚੰਦੋ ਰਾਣੀ ਰੋਦਨ ਕਰਤ ਬਿਕੁਲ ਪੀ ਬਾਣੀ
ਸ਼ਹਿਨਸ਼ਾਹੇ ਹਰ ਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਮਹਿੰਦਰਜੀਤ ਸਿੰਘ ਜੀ ਦਿੱਲੀ ਵਾਲੇ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ। ਜੋ ਲੜੀਵਾਰ ਪੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ, ਆਪਾਂ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਕਰਨੀ ਹੈ। ਔਰ ਉਹਦੇ ਨਾਲ ਹੀ ਅੱਜ ਧੰਨ ਗੁਰੂ ਹਰਕਿਸ਼ਨ ਮਹਾਰਾਜ ਜੀ ਅਸ਼ਟਮ ਬਲਵੀਰਾ ਬਾਲਾ ਪ੍ਰੀਤਮ ਸਤਿਗੁਰੂ ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਪੁਰਬ ਵੀ ਹੈ। ਇਸ ਪਾਵਨ ਅਸਥਾਨ ਤੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਇਹ ਸਾਰੇ ਦਿਨ ਦੇ ਦੀਵਾਨ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਹੀ ਸਮਰਪਿਤ ਨੇ। ਔਰ ਗੁਰੂ ਸਵਾਰਿਓ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਅੱਠਵੇਂ ਸਤਿਗੁਰੂ ਜਿਨ੍ਹਾਂ ਦਾ ਅੱਜ ਪ੍ਰਕਾਸ਼ ਪੁਰਬ ਹੈ, ਤੇ ਪ੍ਰਕਾਸ਼ ਤੋਂ ਭਾਵ ਹੁੰਦਾ ਰੋਸ਼ਨੀ, ਗੁਰੂ ਰੋਸ਼ਨੀ, ਗੁਰੂ ਪ੍ਰਕਾਸ਼ ਹੈ। ਗੁਰੂ ਤੋਂ ਭਾਵ ਇਹ ਹੈ ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰ ਦੇਵੇ। ਗੁਰੂ ਤੋਂ ਭਾਵ ਹੁੰਦਾ ਹਨੇਰਾ ਤੇ ਰੂਹ ਦਾ ਅਰਥ ਹੈ ਰੋਸ਼ਨੀ। ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰ ਦੇਵੇ ਉਹ ਗੁਰੂ ਹੈ। ਹੁਣ ਇਹ ਹਨੇਰਾ ਕਿਹੜਾ ਹੈ? ਇਹ ਹਨੇਰਾ ਹੈ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ, ਜਿਹਦੇ ਵਿੱਚ ਪ੍ਰਕਾਸ਼ ਦੀ ਲੋੜ ਹੈ। ਅੰਧਿਆਰੇ ਦੀਪਕ ਚਾਹੀਏ ਇੱਕ ਵਸਤ ਅਗੋਚਰ ਲਹੀਏ। ਇਸ ਹਨੇਰੇ ਹਿਰਦੇ ਅੰਦਰ ਪ੍ਰਕਾਸ਼ ਦੀ ਲੋੜ ਹੈ। ਅਗਿਆਨਤਾ ਦਾ ਇਹ ਹਨੇਰਾ ਹੈ। ਔਰ ਇਹ ਪ੍ਰਕਾਸ਼ ਕਿਹੜਾ ਹੁੰਦਾ? ਜਦੋਂ ਸਤਿਗੁਰ ਸ਼ਬਦ ਉਜਾਰੋ ਦੀਪਾ, ਜਦੋਂ ਗੁਰੂ ਆਪਣੇ ਸ਼ਬਦ ਦਾ ਪ੍ਰਕਾਸ਼ ਕਰਦੇ ਨਾ, ਫਿਰ ਅੰਦਰ ਪ੍ਰਕਾਸ਼ਮਾਨ ਹੋ ਜਾਂਦਾ। ਤੇ ਮੈਂ ਇਹ ਵੀ ਬੇਨਤੀ ਕਰਨਾ ਕਿ ਜੋ ਅੰਦਰ ਹੈ ਉਹ ਬਾਹਰ ਪ੍ਰਗਟ ਹੁੰਦਾ। ਜਿਨ੍ਹਾਂ ਦੇ ਅੰਦਰ ਹਨੇਰਾ ਹੁੰਦਾ ਉਹ ਦੁਨੀਆਂ ਤੇ ਬਾਹਰ ਹਨੇਰ ਵਰਤਾਉਂਦੇ ਨੇ। ਜਿਨ੍ਹਾਂ ਦਾ ਅੰਦਰ ਪ੍ਰਕਾਸ਼ਮਾਨ ਹੋ ਜਾਂਦਾ ਉਹ ਦੂਜਿਆਂ ਨੂੰ ਵੀ ਰੋਸ਼ਨੀ ਵੰਡਦੇ ਨੇ। ਜੋ ਅੰਦਰ ਹੈ ਉਹ ਬਾਹਰ ਪ੍ਰਗਟ ਹੈ। ਜਿਨ੍ਹਾਂ ਦੇ ਅੰਦਰ ਨਾਮ ਦੀ ਸੀਤਲਤਾ ਹੈ ਉਹ ਬਾਹਰ ਵੀ ਲੋਕਾਂ ਨੂੰ ਸੀਤਲਤਾ ਹੀ ਵੰਡਣਗੇ। ਪਰ ਜਿਨ੍ਹਾਂ ਦੇ ਅੰਦਰ ਈਰਖਾ ਦੀ ਅੱਗ ਭਰੀ ਹੋਵੇ ਨਾ, ਉਹ ਉਹਨਾਂ ਦੇ ਬੋਲਾਂ ਵਿੱਚ ਵੀ ਤੁਹਾਨੂੰ ਅੱਗ ਹੀ ਨਜ਼ਰ ਆਵੇਗੀ। ਉਹ ਗੱਲ ਵੀ ਕਰਨਗੇ ਤੇ ਦੂਜੇ ਦਾ ਹਿਰਦਾ ਸਾੜ ਕੇ ਸੁਆਹ ਕਰ ਦੇਣਗੇ, ਕਿਉਂਕਿ ਜੋ ਅੰਦਰ ਹੈ ਉਹ ਬਾਹਰ ਪ੍ਰਗਟ ਹੋਣਾ। ਸੰਸਾਰ ਵਿੱਚ ਵੇਖਣ ਵਿੱਚ ਆਇਆ ਕਿ ਬਹੁਤ ਹਨੇਰਾ ਸੀ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਏ ਨੇ ਉਦੋਂ ਵੀ ਇੰਨਾ ਕੁ ਹਨੇਰਾ ਕਿ ਕਹਿਣਾ ਪਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਇਹ ਕਿਸ ਤਰ੍ਹਾਂ ਦਾ ਹਨੇਰਾ ਸੀ? ਇੱਕ ਤੇ ਹਨੇਰਾ ਹੈ ਕਾਲਾ ਹਨੇਰਾ, ਇੱਕ ਚਿੱਟਾ ਹਨੇਰਾ। ਚਿੱਟਾ ਹਨੇਰਾ ਜਦੋਂ ਧੁੰਦ ਪੈਂਦੀ ਹੈ ਨਾ, ਲਾਈਟਾਂ ਜਿੰਨੀਆਂ ਮਰਜ਼ੀ ਸ਼ਾਰਪ ਹੋਣ ਕੁਝ ਨਹੀਂ ਜੇ ਅੱਗੋਂ ਨਜ਼ਰ ਆਉਣ ਦਿੰਦਾ। ਮੋਸਟਲੀ ਐਕਸੀਡੈਂਟ ਧੁੰਦ ਵਿੱਚ ਹੁੰਦੇ ਨੇ। ਇਸੇ ਤਰ੍ਹਾਂ ਹੀ ਇਸ ਜਗਤ ਵਿੱਚ ਵੀ ਬੜਾ ਹਨੇਰਾ ਸੀ। ਇਹ ਧੁੰਦ ਇੰਨੀ ਕੁ ਛਾਈ ਪਈ ਸੀ। ਫਿਰ ਗੁਰੂ ਨਾਨਕ ਇਸ ਤਰ੍ਹਾਂ ਆਏ ਕਿ ਜਿਵੇਂ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਆ। ਇਸ ਤਰ੍ਹਾਂ ਆਏ ਮੇਰੇ ਸਤਿਗੁਰੂ, ਜਿਵੇਂ ਸੂਰਜ ਚੜ੍ਹਦਾ ਤੇ ਧੁੰਦ ਜਿਹੜੀ ਇਹਨਾਂ ਇਹ ਸਾਰੀ ਫਿਰ ਮਿਟ ਜਾਂਦੀ। ਇਸੇ ਤਰ੍ਹਾਂ ਹੀ ਇੱਕ ਹੋਰ ਬੇਨਤੀ ਕਰਨੀ ਚਾਹਨਾ ਕਿ ਇੱਕ ਅੰਦਰ ਦਾ ਜਿਹੜਾ ਹਨੇਰਾ ਹੈ ਇਸ ਨੂੰ ਦੂਰ ਕਰਨ ਵਾਸਤੇ ਫਿਰ ਦੀਵੇ ਦੀ ਲੋੜ ਪੈਂਦੀ ਹੈ, ਦੀਪਕ ਦੀ ਲੋੜ ਪੈਂਦੀ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਹਿਣਾ ਇਹ ਸ਼ਬਦ ਜਿਹੜੇ ਨੇ ਉਹਨਾਂ ਲਈ ਆਪਾਂ ਵਰਤਨੇ ਆ ਕਿ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ। ਚਿਰਾਗ ਦੀ ਤਰ੍ਹਾਂ ਆਏ, ਸੂਰਜ ਦੀ ਤਰ੍ਹਾਂ ਆਏ ਗੁਰੂ ਨਾਨਕ ਦੇ ਪਾਤਸ਼ਾਹ। ਤੋ ਗੁਰੂ ਹਰਕਿਸ਼ਨ ਮਹਾਰਾਜ ਜਿਨ੍ਹਾਂ ਦਾ ਆਗਮਨ 1656 ਨੂੰ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ। ਅਸੀਂ ਪੜ੍ਹਦੇ ਹਾਂ ਕਿ ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਤੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੁਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿੰਨੀ ਡਿੱਠਾ ਤਿਨਾ ਲਏ ਛਡਾਏ। ਐਸਾ ਗੁਰੂ ਜਿਨ੍ਹਾਂ ਨੇ ਵੀ ਦਰਸ਼ਨ ਕਰ ਲਿਆ, ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ। ਕਲਗੀ ਵਾਲੇ ਪਾਤਸ਼ਾਹ ਨੇ ਇਸੇ ਕਰਕੇ ਪੌੜੀ ਦੇ ਵਿੱਚ, ਜਿਹੜੀ ਆਪਾਂ ਅਰਦਾਸ ਦੀ ਆਰੰਭਤਾ ਵਿੱਚ ਪੌੜੀ ਪੜ੍ਹਦੇ ਹੋ ਨਾ ਚੰਡੀ ਕੀ ਵਾਰ, ਉਹਦੇ ਵਿੱਚ ਪਾਤਸ਼ਾਹ ਜੀ ਨੇ ਇਹੀ ਬਖਸ਼ਿਸ਼ ਕੀਤੀ ਹੈ। ਕਹਿੰਦੇ ਨੇ ਕਿ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਇੱਕ ਦੁੱਖ ਨਹੀਂ, ਦੋ ਦੁੱਖ ਨਹੀਂ, ਸਾਰੇ ਦੁੱਖ ਮਿਟ ਜਾਂਦੇ ਨੇ। ਜਿਹੜਾ ਧੰਨ ਗੁਰੂ ਹਰਕਿਸ਼ਨ ਮਹਾਰਾਜ ਜੀ ਨੂੰ ਧਿਆਉਂਦਾ ਹੈ, ਉਹਨਾਂ ਦਾ ਦਰਸ਼ਨ ਕਰਨ ਦੇ ਨਾਲ ਹੀ ਸਾਰੇ ਦੁੱਖ ਮਿਟ ਜਾਂਦੇ ਨੇ। ਔਰ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਉਹ ਦ੍ਰਿਸ਼ਟੀ ਐਸੀ ਹੈ, ਅਮਿਆ ਦ੍ਰਿਸ਼ਟ ਸ਼ੁਭ ਕਰੇ ਹਰੇ, ਅਗ ਪਾਪ ਸਕਲ ਮਲ, ਕਾਮ ਕ੍ਰੋਧਰ ਲੋਭ ਮੋਹ ਵਸ ਕਰੇ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੇ ਖੋਵੈ, ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਜਨਮਾਂ ਜਨਮਾਂਤਰਾਂ ਦੀ ਕਾਲਖ ਮਿਟ ਜਾਂਦੀ ਹੈ, ਐਸੀ ਦ੍ਰਿਸ਼ਟੀ ਹੈ ਸਤਿਗੁਰੂ ਜੀ ਦੀ। ਔਰ ਮੈਂ ਇਹ ਵੀ ਬੇਨਤੀ ਕਰਾਂ ਕਿ ਦੇਖੋ ਦ੍ਰਿਸ਼ਟੀ ਦਾ ਪ੍ਰਭਾਵ ਹੈ। ਮੈਂ ਫਿਰ ਬੇਨਤੀ ਕਰਾਂ, ਜੋ ਅੰਦਰ ਹੈ ਉਹ ਬਾਹਰ ਪ੍ਰਗਟ ਹੁੰਦਾ। ਜਿਨ੍ਹਾਂ ਦੇ ਅੰਦਰ ਮਲੀਨਤਾ ਹੁੰਦੀ ਹੈ ਉਹਨਾਂ ਦੀ ਦ੍ਰਿਸ਼ਟੀ ਵੀ ਮਲੀਨ ਹੋਵੇਗੀ, ਜਿਨ੍ਹਾਂ ਦਾ ਅੰਦਰ ਨਿਰਮਲ ਹੋ ਜਾਂਦਾ ਉਹਨਾਂ ਦੀ ਦ੍ਰਿਸ਼ਟੀ ਵੀ ਨਿਰਮਲ ਹੁੰਦੀ। ਉਹ ਜਿਨ੍ਹਾਂ ਤੇ ਪੈਂਦੀ ਹੈ ਉਹਨਾਂ ਨੂੰ ਨਿਰਮਲ ਕਰ ਦਿੰਦੀ, ਪਾਪ ਉਹਨਾਂ ਦੇ ਕੱਟੇ ਜਾਂਦੇ ਨੇ, ਰੋਗ ਉਹਨਾਂ ਦੇ ਕੱਟੇ ਜਾਂਦੇ ਨੇ ਜਿਨ੍ਹਾਂ ਤੇ ਇਹ ਦ੍ਰਿਸ਼ਟੀ ਪੈ ਗਈ। ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਤੋ ਅਸੀਂ ਵੇਖਿਆ ਇਸ ਜਗਤ ਵਿੱਚ ਛੋਟੀ ਉਮਰ ਦੇ ਭਗਤ ਮੌਜੂਦ ਨੇ। ਪੜ੍ਹਦੇ ਹਾਂ ਪਾਤਸ਼ਾਹ ਜੀ ਦੀ ਬਾਣੀ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਬਹੁਤ ਛੋਟੀ ਉਮਰ ਸੀ, ਪਾਂਚ ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ, 5 ਵਰਿਆਂ। ਤੁਕਰੂ ਸਵਾਰਿਓ, ਜਿਸਨੇ ਵੀ ਜਪਿਆ ਗੱਲ ਉਮਰ ਦੀ ਨਹੀਂ ਹੈ, ਗੱਲ ਹੈ ਬਖਸ਼ਿਸ਼ ਦੀ। ਸੇਖ ਸ਼ਾਦੀ ਕਹਿੰਦੇ ਨੇ ਬਜ਼ੁਰਗੀ ਬਾ ਅਕਲ ਅਸਤਨਾ ਕੇ ਬਸਾਲ। ਬਜ਼ੁਰਗੀ ਜਿਹੜੀ ਏ ਇਹ ਅਕਲ ਨਾਲ ਹੈ, ਇਹ ਸਾਲਾਂ ਨਾਲ ਨਹੀਂ ਹੁੰਦੀ। ਕਈ ਵਾਰੀ ਵੱਡੀ ਉਮਰ ਦੇ ਲੋਕ ਗੱਲਾਂ ਬੱਚਿਆਂ ਵਾਲੀਆਂ ਕਰਦੇ ਰਹਿੰਦੇ, ਕਈ ਵਾਰੀ ਬਹੁਤ ਛੋਟੀ ਉਮਰ ਹੈ ਪਰ ਗੱਲ ਜਿਹੜੀ ਉਹ ਬਜ਼ੁਰਗਾਂ ਵਾਲੀ, ਗੱਲ ਬਹੁਤ ਸਿਆਣੀ। ਬਾਬਾ ਬੁੱਢਾ ਜੀ ਦੀ ਉਮਰ ਛੋਟੀ ਹੈ ਪਰ ਗੱਲ ਐਸੀ ਕਿ ਗੁਰੂ ਨਾਨਕ ਨੇ ਕਹਿ ਦਿੱਤਾ ਤੂੰ ਸਾਡੇ ਘਰ ਦਾ ਬਾਬਾ ਬੁੱਢਾ ਹੈ। ਉਮਰ ਤੇ 12 ਵਰਿਆਂ ਦੀ ਸੀ ਪਰ ਗੱਲ ਬਹੁਤ ਸਿਆਣੀ ਕਰਦੀ, ਕਹਿ ਦਿੱਤਾ ਤੂੰ ਸਾਡੇ ਘਰ ਦਾ ਬਾਬਾ ਬੁੱਢਾ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਮਰ ਤੇ ਬਹੁਤ ਛੋਟੀ ਹੈ, 7 ਸਾਲ ਤੇ 9 ਸਾਲ ਦੀ ਉਮਰ ਹੈ, ਪਰ ਉਹਨਾਂ ਦੇ ਨਾਮ ਦੇ ਨਾਲ ਬਾਬਾ ਸ਼ਬਦ ਕਿਉਂ ਲੱਗ ਗਿਆ? ਕੀ ਕਾਰਨ ਹੈ? ਬਾਬਾ ਤੇ ਵੱਡੇ ਨੂੰ ਆਖੀ ਦੇ ਨਾ, ਉਹਨਾਂ ਦੇ ਨਾਮ ਨਾਲ ਬਾਬਾ ਕਿਉਂ ਲੱਗ ਗਿਆ? ਕਿਉਂਕਿ ਉਮਰ ਬਹੁਤ ਛੋਟੀ ਹੈ ਪਰ ਉਹਨਾਂ ਦੀ ਸੋਚ ਬਹੁਤ ਵੱਡੀ, ਸੋਚ ਬਹੁਤ ਵੱਡੀ ਹੈ, ਉਹਨਾਂ ਦਾ ਜਿਹੜੇ ਕੰਮ ਨੇ ਉਹ ਬਹੁਤ ਵੱਡੇ ਨੇ। ਵੱਡੀਆਂ ਉਮਰਾਂ ਵਾਲੇ ਵੀ ਨਾ ਕਰ ਸਕੇ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦਾ ਕਿ ਤੁਰਨਾ ਹੋ ਗਿਆ ਮੁਸ਼ਕਲ ਮਨੁੱਖਤਾ ਲਈ, ਜਦੋਂ ਕੱਚ ਖਲਾਰਿਆ ਕੱਚਿਆਂ ਨੇ, ਦਿੱਤੇ ਹੱਕ ਇਨਸਾਫ ਨੂੰ ਬਹੁਤ ਗੋਤੇ, ਡੋਬ ਡੋਬ ਕੇ ਜ਼ੁਲਮ ਚ ਬੱਚਿਆਂ ਨੇ, ਫਿਰ ਜੋਸ਼ ਵਿੱਚ ਦਰਵੇਸ਼ਾਂ ਦਾ ਰੋਹ ਆਇਆ, ਝੂਠ ਤਾਂ ਹੀ ਵੰਗਾਰਿਆ ਸੱਚਿਆਂ ਨੇ। ਦੁਨੀਆਂ ਉੱਤੇ ਬਜ਼ੁਰਗ ਨਾ ਕਰ ਸਕੇ ਜੋ ਜੋ ਕੀਤੀ ਦਸਮੇਸ਼ ਦੇ ਬੱਚਿਆਂ ਨੇ, ਵੱਡੀਆਂ ਉਮਰਾਂ ਵਾਲੇ ਵੀ ਨਾ ਕਰ ਸਕੇ। ਜੋ ਛੋਟੀਆਂ ਉਮਰਾਂ ਵਾਲੇ ਕਰਕੇ। ਔਰ ਅਸੀਂ ਇਹ ਵੇਖਦੇ ਹਾਂ ਕਿ ਅੱਜ ਤੱਕ ਦੁਨੀਆਂ ਦੀ ਮਨੌਤ ਹੈ ਕਿ ਇੱਥੇ ਟੁੱਟੇ ਸਾਜ਼ ਸੰਗੀਤ ਨੂੰ ਜਨਮ ਨਹੀਂ ਦਿੰਦੇ, ਬੁੱਝੇ ਦੀਵੇ ਕਦੇ ਰੋਸ਼ਨੀ ਨਹੀਂ ਦਿੰਦੇ। ਪਰ ਗੁਰੂ ਨਾਨਕ ਦੇ ਘਰ ਦੀ ਅਜੀਬ ਬਾਤ ਹੈ, ਵੇਖੋ ਉਹਨਾਂ ਬਾਬਿਆਂ ਵੱਲ, ਉਮਰਾਂ ਛੋਟੀਆਂ ਨੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਭਾਵੇਂ ਸਰੀਰਾਂ ਦੇ ਸਾਜ਼ ਟੁੱਟ ਗਏ, ਸਾਜ਼ਾਂ ਟੁੱਟ ਕੇ ਗਾਇਆ ਇਸ਼ਕ ਦੇ ਇੱਕ ਤਰਾਨੇ ਨੂੰ। ਇਹ ਸਰੀਰਾਂ ਦੇ ਸਾਜ਼ ਤੇ ਭਾਵੇਂ ਟੁੱਟ ਗਏ, ਪਰ ਅਣਖ ਦਾ ਸੰਗੀਤ ਅੱਜ ਵੀ ਉੱਥੋਂ ਸੁਣਾਈ ਦੇ ਰਿਹਾ। ਇੱਥੇ ਟੁੱਟੇ ਸਾਜ਼ ਵੀ ਸੰਗੀਤ ਨੂੰ ਜਨਮ ਦਿੰਦੇ ਨੇ। ਸਾਜ਼ਾਂ ਟੁੱਟ ਕੇ ਗਾਇਆ ਇਸ਼ਕ ਦੇ ਇੱਕ ਤਰਾਨੇ ਨੂੰ, ਸ਼ਮਾਂ ਬੁੱਝ ਕੇ ਵੀ ਦੇ ਰਹੀਆਂ ਚਾਨਣ ਜ਼ਮਾਨੇ ਨੂੰ। ਉਹ ਭਾਵੇਂ ਦੋ ਦੀਵੇ ਬੁਝਾ ਦਿੱਤੇ ਗਏ, ਪਰ ਅੱਜ ਵੀ ਸਾਰਾ ਸੰਸਾਰ ਉੱਥੋਂ ਰੋਸ਼ਨੀ ਲੈ ਰਿਹਾ, ਕਿਉਂਕਿ ਉਹ ਬਾਬੇ ਨੇ। ਉਮਰਾਂ ਛੋਟੀਆਂ ਪਰ ਕਾਰਨਾਮਾ ਬਹੁਤ ਵੱਡਾ ਹੈ। ਇਸ ਕਰਕੇ ਉਹ ਕਹਿੰਦੇ ਨੇ ਕਿ ਬਜ਼ੁਰਗੀ ਬਾ ਅਕਲ ਨਾ ਕੇ ਬਸਾਲ, ਸਾਲਾਂ ਨਾਲ ਨਹੀਂ ਅਕਲ ਨਾਲ ਹੈ। ਤਵੰਗਰੀ ਬਾ ਦਿਲਸਤ ਨਾ ਕੇ ਬਮਾਲ, ਕਹਿੰਦੇ ਨੇ ਜਿਹੜੀ ਅਮੀਰੀ ਹੈ ਨਾ, ਅਮੀਰੀ ਪੈਸੇ ਨਾਲ ਨਹੀਂ ਹੁੰਦੀ, ਅਮੀਰੀ ਦਿਲ ਦੀ ਹੁੰਦੀ, ਦਿਲ ਦੀ ਅਮੀਰੀ ਹੁੰਦੀ। ਵੱਡੇ ਵੱਡੇ ਜਿਹੜੇ ਨੇ ਪੈਸੇ ਵਾਲੇ ਨੇ, ਉਹ ਤੇ ਕਈ ਵਿਚਾਰੇ ਰਾਖੀ ਕਰਦੇ ਹੀ ਮਰ ਜਾਂਦੇ ਨੇ। ਸੂਮੇ ਧਨ ਰਾਖਣ ਕੋ ਦੀਆ, ਮੁਗਧ ਕਹੇ ਧਨ ਮੇਰਾ, ਉਹ ਸਾਰੀ ਉਮਰ ਰਖਵਾਲੀ ਕਰਦੇ ਰਹਿ ਜਾਂਦੇ ਨੇ। ਤੋ ਗੁਰੂ ਸਵਾਰਿਓ, ਉਮਰ ਛੋਟੀਆਂ ਸਨ ਪਰ ਸ਼ਹਾਦਤ ਦਾ ਜਾਮ ਪੀਤਾ। ਭਗਤ ਛੋਟੀ ਉਮਰ ਵਿੱਚ, ਪਰ ਇੱਥੇ ਇੱਕ ਖਲਾ ਸੀ ਕਿ ਛੋਟੀ ਉਮਰ ਦਾ ਗੁਰੂ ਵੀ ਹੋ ਸਕਦਾ। ਤੋ 5 ਵਰਿਆਂ ਦੀ ਉਮਰ ਹੈ ਧੰਨ ਗੁਰੂ ਹਰਕਿਸ਼ਨ ਮਹਾਰਾਜ ਜੀ ਦੀ, ਜਦੋਂ ਗੁਰਤਾ ਗੱਦੀ ਤੇ ਆਸੀਨ ਹੋਏ ਨੇ। 5 ਵਰਿਆਂ ਦੀ ਉਮਰ ਗੁਰਦਾ ਗੱਦੀ ਤੇ ਬੈਠੇ, ਗੁਰੂ ਹਰ ਰਾਏ ਪਾਤਸ਼ਾਹ ਜੀ ਦੇ ਘਰ ਮਾਤਾ ਕਿਸ਼ਨ ਕੌਰ ਜੀ ਉਹਨਾਂ ਦੀ ਕੁੱਖ ਤੋਂ ਜਨਮ ਹੋਇਆ। ਨਾਮ ਰੱਖਿਆ ਹਰ ਕ੍ਰਿਸ਼ਨ। ਦੋ ਸਪੁੱਤਰ ਨੇ ਪਾਤਸ਼ਾਹ ਜੀ ਦੇ, ਗੁਰੂ ਹਰ ਰਾਏ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ, ਜਿਨ੍ਹਾਂ ਦਾ ਨਾਮ ਸੀ ਬਾਬਾ ਰਾਮ ਰਾਏ, ਤੇ ਛੋਟੇ ਨੇ ਗੁਰੂ ਹਰਕਿਸ਼ਨ ਮਹਾਰਾਜ ਜੀ। ਪਰ ਵੱਡੇ ਸਪੁੱਤਰ ਸਿਆਣੇ ਤੇ ਬਹੁਤ ਸਨ, ਪਰ ਜਦੋਂ ਕਈ ਵਾਰੀ ਮਨ ਲਾਲਚ ਵਿੱਚ ਆ ਜਾਂਦਾ ਨਾ, ਡੋਲ ਜਾਂਦਾ, ਫਿਰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਬੰਦਾ ਜਿਹੜਾ ਉਹ ਪੌੜੀ ਤੋਂ ਡਿੱਗ ਪਵੇ। ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਗਾ। ਬਾਬਾ ਰਾਮ ਰਾਏ ਨੂੰ ਆਪ ਹੀ ਭੇਜਿਆ ਸੀ ਕਲਗੀ ਵਾਲੇ ਪਾਤਸ਼ਾਹ ਜੀ ਨੇ, ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਦਿੱਲੀ, ਔਰੰਗਜ਼ੇਬ ਨੇ ਬੁਲਾਇਆ ਸੀ ਤੇ ਨਾਲ ਇੱਕ ਗੱਲ ਕਹੀ ਸੀ ਕਿ ਬੇਟਾ ਗੁਰੂ ਤੇਰੇ ਅੰਗ ਸੰਗ ਹੋਵੇਗਾ, ਤੂੰ ਘਬਰਾਈ ਨਾ, ਜਿਹੜੀ ਗੱਲ ਸੱਚ ਹੈ ਉਹ ਸੱਚ ਕਹਿਣੀ ਹੈ, ਕਿਸੇ ਦੇ ਪ੍ਰਭਾਵ ਥੱਲੇ ਨਹੀਂ ਆਉਣਾ, ਕਰਾਮਾਤ ਨਹੀਂ ਵਿਖਾਣੀ। ਪਰ ਬਾਬਾ ਰਾਮ ਰਾਏ ਉਹਨਾਂ ਨੇ ਸਵਾਲ ਜਵਾਬ ਜਿੰਨੇ ਵੀ ਕੀਤੇ ਬੜੇ ਪ੍ਰਭਾਵਸ਼ਾਲੀ ਜਵਾਬ ਦਿੱਤੇ। ਬੜਾ ਪ੍ਰਭਾਵਿਤ ਹੋਇਆ ਔਰੰਗਜ਼ੇਬ, ਔਰ ਉਸਨੇ ਫਿਰ ਨਾਲ ਨੇੜਤਾ ਕੀਤੀ ਤੇ ਭਰਮਾ ਲਿਆ, ਭਰਮਾ ਕੇ ਕਹਿਣ ਲੱਗਾ ਕਰਾਮਾਤ ਵੀ ਵਿਖਾਓ। ਹੁਣ ਇਸ ਤਰ੍ਹਾਂ ਹੋ ਗਿਆ ਕਿ ਜਿਵੇਂ ਮਿੱਤਰਤਾ ਹੀ ਹੁੰਦੀ ਹੈ, ਫਿਰ 72 ਕਰਾਮਾਤਾਂ ਵਿਖਾਈਆਂ ਬਾਬਾ ਰਾਮ ਰਾਏ। ਉਸਨੇ ਪੁੱਛ ਲਿਆ, ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸਲਾਮ ਦੀ ਤੋਹੀਨ ਕਿਉਂ ਕੀਤੀ ਗਈ? ਉਹਨਾਂ ਕਿਹਾ ਨਹੀਂ। ਕਹਿਣ ਲੱਗੇ ਤੁਹਾਡੇ ਪੰਕਤੀਆਂ ਨੇ ਕਿ ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਘੁਮਿਆਰ, ਤੇ ਬਾਬਾ ਰਾਮ ਰਾਏ ਇੱਥੇ ਆ ਕੇ ਨਾ ਥਿੜਕ ਗਏ, ਲਾਲਚ ਵਿੱਚ ਆ ਗਏ ਤੇ ਕਹਿਣ ਲੱਗੇ ਨਹੀਂ, ਇਹ ਲਿਖਾਰੀ ਕੋਲੋਂ ਗਲਤੀ ਹੋਈ ਹੈ, ਅਸਲ ਵਿੱਚ ਪੰਕਤੀ ਹੈ ਕਿ ਮਿੱਟੀ ਬੇਈਮਾਨ ਕੀ ਪੇੜੇ ਪਈ ਕਮਿਆ, ਮੁਸਲਮਾਨ ਕੀ ਨਹੀਂ। ਜਦੋਂ ਇਹ ਗੱਲ ਹੋਈ ਤੇ ਜਿਹੜੇ ਨਾਲ ਸਾਥੀ ਗਏ ਸਨ ਨਾ ਜੀ, ਉਹਨਾਂ ਨੇ ਉਸੇ ਵੇਲੇ ਸਾਥ ਛੱਡ ਦਿੱਤਾ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਕਿ ਬਹੁਤੀ ਵਾਰੀ ਸਾਡਾ ਜਿਹੜਾ ਲੀਡਰ ਹੁੰਦਾ ਨਾ, ਉਹ ਭਾਵੇਂ ਗਲਤ ਵੀ ਹੋਵੇ ਤੇ ਅਸੀਂ ਉਹਦੇ ਪਹਿਰਾ ਦੇਈ ਤੁਰੇ ਜਾਂਦੇ ਹਾਂ, ਅਸੀਂ ਸਮਝਦੇ ਵੀ ਹੁੰਦੇ ਹਾਂ ਵੀ ਇਹ ਗਲਤ ਕਰ ਰਿਹਾ, ਪਰ ਫਿਰ ਵੀ ਬਜਾਏ ਉਸ ਨੂੰ ਰੋਕਣ ਦੇ ਅਸੀਂ ਉਹਦੇ ਨਾਲ ਸਾਥ ਦਿਆਂਗੇ ਪੂਰਾ। ਲੇਕਿਨ ਉਹ ਕਿੰਨੇ ਕੁ ਉੱਚੇ ਸੁੱਚੇ ਕਿਰਦਾਰ ਵਾਲੇ ਸਨ ਸਿੱਖ, ਜਿਨ੍ਹਾਂ ਨੂੰ ਇਹ ਪਤਾ ਕਿ ਗੁਰੂ ਦੇ ਸਪੁੱਤਰ ਨੇ, ਪਰ ਪਰਵਾਹ ਨਹੀਂ ਕੀਤੀ, ਉਸੇ ਵੇਲੇ ਪੈਰ ਪਿੱਛੇ ਕਰ ਲਿਆ। ਕਹਿਣ ਲੱਗੇ, ਸੱਜਣਾ ਬਸ ਤੇਰਾ ਸਾਡਾ ਕੋਈ ਸਾਥ ਨਹੀਂ। ਜਿੱਥੇ ਸਿਧਾਂਤ ਦੇ ਉਲਟ ਗੱਲ ਆ ਗਈ ਹੈ ਨਾ, ਉੱਥੇ ਸਿੱਖ ਸਿਧਾਂਤ ਦੇ ਨਾਲ ਸਮਝੌਤਾ ਨਹੀਂ ਕਰਦਾ। ਕਹਿਣ ਲੱਗੇ, ਇੱਥੇ ਗਲਤ ਹੈ, ਤੇਰਾ ਰਸਤਾ ਵੱਖਰਾ, ਸਾਡਾ ਵੱਖਰਾ। ਗੁਰੂ ਹਰ ਰਾਏ ਪਾਤਸ਼ਾਹ ਜੀ ਨੂੰ ਆ ਕੇ ਦੱਸ ਦਿੱਤਾ, ਮਹਾਰਾਜ ਤੁਹਾਡੇ ਸਪੁੱਤਰ ਨੇ ਇੱਥੇ ਗਲਤ ਕੀਤਾ। ਹੁਣ ਗੁਰੂ ਹਰ ਰਾਏ ਪਾਤਸ਼ਾਹ ਜਿਹੜੇ ਗੁਰਬਾਣੀ ਦਾ ਇੰਨਾ ਸਤਿਕਾਰ ਕਰਦੇ ਨੇ, ਪਾਤਸ਼ਾਹ ਕਹਿੰਦੇ ਨੇ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਕਹਿੰਦੇ ਨੇ, ਜਿਨਨੇ ਗੁਰਬਾਣੀ ਦਾ ਅਦਬ ਨਹੀਂ ਕੀਤਾ, ਸਤਿਕਾਰ ਨਹੀਂ ਕੀਤਾ, ਉਹ ਮੇਰਾ ਕੁਝ ਨਹੀਂ ਲੱਗਦਾ। ਤੇ ਅੱਜ ਜਦੋਂ ਪੁੱਤਰ ਦੀ ਗੱਲ ਆਈ, ਤੇ ਉਸ ਵੇਲੇ ਵੀ ਸਿੱਖਾਂ ਨੇ ਆ ਕੇ ਦੱਸਿਆ ਕਿ ਪਾਤਸ਼ਾਹ ਇਸ ਤਰ੍ਹਾਂ ਰਾਮ ਰਾਏ ਨੇ ਗੁਰਬਾਣੀ ਦੀ ਪੰਕਤੀ ਬਦਲ ਦਿੱਤੀ। ਅਜੇ ਕਿ ਵਰਬਲੀ ਹੈ, ਲਿਖਤੀ ਨਹੀਂ, ਪਰ ਗੁਰੂ ਹਰ ਰਾਏ ਪਾਤਸ਼ਾਹ ਜੀ ਕਹਿਣ ਲੱਗੇ, ਹੱਦ ਹੋ ਗਈ, ਗੁਰਬਾਣੀ ਦੀ ਪੰਕਤੀ ਬਦਲਣ ਦੀ ਹਿੰਮਤ ਕਿਵੇਂ ਹੋ ਗਈ? ਕਹਿ ਦਿੱਤਾ ਕਿ ਇਹਨੂੰ ਕਹਿ ਦਿਓ, ਸੁਨੇਹਾ ਦੇ ਦਿਓ ਕਿ ਹੁਣ ਇੱਧਰ ਨਾ ਆਵੇ, ਜਿੱਧਰ ਇਹਦਾ ਮੂੰਹ ਹੈ ਉੱਧਰ ਹੀ ਚਲਾ ਜਾਏ, ਸਾਡੇ ਘਰ ਵਿੱਚ ਇਹਦੇ ਵਾਸਤੇ ਕੋਈ ਥਾਂ ਨਹੀਂ। ਇਹ ਹੈ ਗੁਰਬਾਣੀ ਦਾ ਅਦਬ। ਮੋਹ ਮਾਇਆ ਤੋਂ ਉੱਪਰ ਉੱਠ ਕੇ ਕਹਿਣ ਲੱਗੇ, ਸਾਡੇ ਘਰ ਵਿੱਚ ਕੋਈ ਥਾਂ ਨਹੀਂ। ਔਰ ਸੱਚ ਜਾਣਿਓ, ਸਾਰੀ ਜ਼ਿੰਦਗੀ ਮੁੜ ਕੇ ਪੁੱਤਰ ਨੂੰ ਮੂੰਹ ਨਹੀਂ ਲਾਇਆ, ਤਿਆਗ ਹੀ ਦਿੱਤਾ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਜਿਹੜੇ ਕਿ 5 ਵਰਿਆਂ ਦੇ ਸਨ, 1661 ਵਿੱਚ ਗੁਰੂ ਹਰ ਰਾਏ ਪਾਤਸ਼ਾਹ ਜੀ ਜੋਤੀ ਜੋਤ ਸਮਾਣ ਤੋਂ ਪਹਿਲਾਂ 31 ਸਾਲ ਦੀ ਉਮਰ ਸੀ ਗੁਰੂ ਹਰ ਰਾਏ ਮਹਾਰਾਜ ਜੀ ਦੀ, 31 ਵਰਿਆਂ ਦੀ ਜਦੋਂ ਜੋਤੀ ਜੋਤ ਸਮਾ ਗਏ। ਤੇ ਉਸ ਵੇਲੇ ਉਹਨਾਂ ਨੇ ਗੁਰਤਾ ਗੱਦੀ ਆਪਣੇ 5 ਵਰਿਆਂ ਦੇ ਪੁੱਤਰ ਨੂੰ, ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਕੇ ਆਪ ਜੋਤੀ ਜੋਤ ਸਮਾ। ਪਰ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ 94 ਵਰਿਆਂ ਦੇ ਉਮਰ ਦੇ ਬਾਬਾ ਅਮਰਦਾਸ, ਗੁਰੂ ਅਮਰਦਾਸ ਮਹਾਰਾਜ, ਉਹ ਵੀ ਬਖਸ਼ਿਸ਼ਾਂ ਪੈ ਵੰਡਦੇ ਨੇ। ਗੁਰੂ ਨਾਨਕ ਦੇ ਪਾਤਸ਼ਾਹ ਜੋ ਬਖਸ਼ਿਸ਼ਾਂ ਉਹਨਾਂ ਨੇ ਵੰਡੀਆਂ ਨੇ, ਉਹ ਹੀ ਬਖਸ਼ਿਸ਼ਾਂ ਅੱਜ ਗੁਰੂ ਹਰਕ੍ਰਿਸ਼ਨ ਮਹਾਰਾਜ 5 ਵਰਿਆਂ ਦੀ ਉਮਰ ਵਿੱਚ ਵੰਡਦੇ। ਬਾਬਾ ਰਾਮ ਰਾਏ ਨੇ ਬੜੀਆਂ ਚਾਲਾਂ ਚੱਲੀਆਂ, ਬੜਾ ਵਿਰੋਧ ਵੀ ਕੀਤਾ, ਪਰ ਗੁਰੂ ਸਵਾਰਿਓ ਸੱਚ ਜਿਹੜਾ ਉਹ ਸੱਚ ਰਹਿੰਦਾ, ਸੱਚ ਸੰਪੂਰਨ ਨਿਰਮਲਾ, ਇਸ ਵਿੱਚ ਕੂੜ ਨਾ ਰਲਦਾ, ਰਾਈ ਮਾਤਰ ਵੀ ਕੂੜ ਉਹਦੇ ਵਿੱਚ ਨਹੀਂ ਰਲ ਸਕਦਾ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ, ਸਮਾਂ ਮੇਰੇ ਕੋਲ ਬੜਾ ਸੀਮਤ ਜਿਹਾ, ਕਿਉਂਕਿ ਮੇਰੇ ਵਰਗਾ ਕਿਰਮ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਜੀਵਨ ਬਿਆਨ ਕਰੇ, ਭਾਵੇਂ ਕਈ ਜਨਮ ਲੈ ਲਈਏ, ਨਹੀਂ ਬਿਆਨ ਕਰ ਸਕਦੇ। ਗੁਰੂ ਹਰਕ੍ਰਿਸ਼ਨ ਮਹਾਰਾਜ ਉਹਨਾਂ ਨੇ ਗੁਰੂ ਸਵਾਰਿਓ 5 ਸਾਲ ਦੀ ਉਮਰ ਤੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਉਸੇ ਤਰ੍ਹਾਂ ਹੀ ਬਖਸ਼ਿਸ਼ਾਂ ਵੰਡੀਆਂ, ਮਹਿਰਾਮਤਾਂ ਕੀਤੀਆਂ। ਔਰ ਸਮਾਂ ਆ ਗਿਆ ਜਦੋਂ ਦਿੱਲੀ ਤੋਂ ਸੁਨੇਹਾ ਆਇਆ ਵੀ ਸੰਗਤ ਦਰਸ਼ਨ ਕਰਨਾ ਚਾਹੁੰਦੀ। ਉਸ ਵੇਲੇ ਗੁਰੂ ਹਰਕ੍ਰਿਸ਼ਨ ਮਹਾਰਾਜ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਜੇ ਗੁਰੂ ਹਰ ਰਾਏ ਪਾਤਸ਼ਾਹ ਜੀ ਕਹਿ ਕੇ ਗਏ ਨੇ ਕਿ ਮਲੇਸ਼ ਬਿਰਤੀ ਵਾਲੇ ਔਰੰਗਜ਼ੇਬ ਇਹਨੂੰ ਦਰਸ਼ਨ ਨਹੀਂ ਦੇਣ, ਨੈ ਮਲੇਸ਼ ਕੋ ਦਰਸ਼ਨ ਦੇ, ਇਨਕਾਰ ਕਰ ਦਿੱਤਾ। ਫਿਰ ਰਾਜਾ ਜੈਚੰਦ ਉਸ ਨੇ ਫਿਰ ਬੇਨਤੀ ਕੀਤੀ ਕਿ ਸੰਗਤ ਦੀ ਮੰਗ ਤੇ ਤੁਸੀਂ ਆਓ। ਸੰਗਤ ਨੇ ਮੰਗ ਕੀਤੀ ਤੇ ਪਾਤਸ਼ਾਹ ਕਹਿਣ ਲੱਗੇ, ਫਿਰ ਜ਼ਰੂਰ ਜਾਵਾਂ। ਸਤਿਗੁਰੂ ਜੀ ਕੁਝ ਸੰਗਤ ਸਮੇਤ ਚੱਲੇ ਔਰ ਸੰਗਤਾਂ ਨੂੰ ਬਾਅਦ ਵਿੱਚ ਵਾਪਸ ਕਰ ਦਿੱਤਾ। ਆਪ ਮੇਰੇ ਪਾਤਸ਼ਾਹ ਜੀ ਕੁਝ ਸਿੱਖਾਂ ਦੇ ਨਾਲ ਤੁਰੇ ਨੇ। ਪੰਜੋਖਰੇ ਦੇ ਸਥਾਨ ਤੇ ਬਹੁਤ ਵੱਡਾ ਇਕੱਠ ਹੋ ਗਿਆ ਸੰਗਤਾਂ ਦਾ, ਕਿਉਂਕਿ ਸੰਗਤਾਂ ਕੁਝ ਕਾਬਲ ਤੋਂ ਵੀ ਆ ਗਈ। ਗੁਰੂ ਸਵਾਰੇ ਉਹ ਇੱਥੇ ਆ ਕੇ ਜਦੋਂ ਬਹੁਤ ਸਾਰਾ ਇਕੱਠ ਵੇਖਿਆ ਤੇ ਇੱਕ ਹੰਕਾਰੀ ਪੰਡਿਤ ਹੈ ਜਿਹਦਾ ਨਾਮ ਹੈ ਲਾਲ ਚੰਦ। ਇਸ ਪੰਡਿਤ ਨੇ ਹਿੰਦ ਨੇ ਪੁੱਛ ਲਿਆ ਵੀ ਇਕੱਠ ਕਾਹਦਾ। ਉਹਨਾਂ ਕਿਹਾ ਜੀ ਗੁਰੂ ਹਰਕਿਸ਼ਨ ਮਹਾਰਾਜ ਅੱਠਵਾਂ ਜਾਮਾ ਗੁਰੂ ਨਾਨਕ ਦੇ ਮਹਾਰਾਜ ਦੀ ਜੋਤ ਦਾ ਉਹ ਆਏ ਨੇ। ਕਹਿਣ ਲੱਗਾ ਜੀ ਉਮਰ ਕਿੰਨੀ ਹੈ? ਦੱਸਿਆ ਵੀ ਉਮਰ ਤੇ ਛੋਟੀ ਹੈ, ਇਹ 7 ਸਾਲ ਦੀ ਉਮਰ ਸੀ। ਉਹ ਹੱਸ ਪਿਆ, ਕਹਿਣ ਲੱਗਾ ਉਹ ਸਿੱਖੋ ਕਿੱਥੇ ਭੁੱਲ ਗਏ, ਏਡੀ ਛੋਟੀ ਉਮਰ ਦਾ ਬੱਚਾ ਤੇ ਕਿਰਿਆ ਨਹੀਂ ਆਪਣੀ ਸੋਧ ਸਕਦਾ, ਤੁਸੀਂ ਗੁਰੂ ਬਣਾ ਕੇ ਬਹਿ ਗਏ। ਆਇਆ ਲਾਲ ਚੰਦ, ਆ ਕੇ ਧੰਨ ਗੁਰੂ ਹਰਕਿਸ਼ਨ ਮਹਾਰਾਜ ਜੀ ਦਾ ਦਰਸ਼ਨ ਕੀਤਾ ਤੇ ਹੰਕਾਰ ਦਾ ਜਦੋਂ ਪੜਦਾ ਅੱਖਾਂ ਤੇ ਪਿਆ ਹੋਵੇ ਨਾ, ਆਉਂਦਿਆਂ ਸਾਰ ਪੁੱਛ ਲਿਆ ਜੀ ਤੁਹਾਡਾ ਨਾਮ ਕੀ ਹੈ? ਸਿੱਖਾਂ ਨੇ ਦੱਸਿਆ ਜੀ ਗੁਰੂ ਹਰਕਿਸ਼ਨ ਮਹਾਰਾਜ। ਹੱਸ ਕੇ ਕਹਿੰਦਾ ਨਾਮ ਤੇ ਕ੍ਰਿਸ਼ਨ ਜੀ ਨਾਲੋਂ ਵੀ ਵੱਡਾ ਰੱਖ ਲਿਆ, ਪਰ ਉਹਨਾਂ ਨੇ ਤੇ ਗੀਤਾ ਉਚਾਰਨ ਕੀਤੀ ਸੀ, ਤੁਸੀਂ ਕੋਈ ਗੀਤਾ ਦੀ ਪੰਕਤੀ ਦਾ ਅਰਥ ਕਰਕੇ ਹੀ ਦੱਸ ਦਿਓ। ਗੁਰੂ ਹਰਕਿਸ਼ਨ ਮਹਾਰਾਜ ਹੱਸ ਕੇ ਕਹਿਣ ਲੱਗੇ ਕਿ ਨਹੀਂ, ਅਸੀਂ ਅਰਥ ਨਹੀਂ ਕਰਦੇ। ਜਦੋਂ ਇਸ ਤਰ੍ਹਾਂ ਕਿਹਾ ਨਾ ਅਸੀਂ ਅਰਥ ਨਹੀਂ ਕਰਨੇ, ਕਹਿੰਦਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੁਹਾਨੂੰ ਆਉਂਦੇ ਹੀ ਨਹੀਂ, ਤੁਸੀਂ ਕਰਨੇ ਕੀ ਨੇ, ਤੁਹਾਨੂੰ ਆਉਂਦੇ ਹੀ ਨਹੀਂ। ਪਾਤਸ਼ਾਹ ਕਹਿਣ ਲੱਗੇ ਨਹੀਂ ਪੰਡਿਤ ਜੀ, ਗੱਲ ਇਹ ਨਹੀਂ, ਅਰਥ ਤੇ ਅਸੀਂ ਕਰ ਜਾਣੇ ਨੇ ਪਰ ਤੇਰਾ ਸ਼ੰਕਾ ਫਿਰ ਵੀ ਨਿਮਿਰਤ ਨਹੀਂ ਹੋਣਾ। ਤੂੰ ਫੇਰ ਕਹਿਣਾ ਕਿ ਗੁਰੂ ਘਰ ਵਿੱਚ ਜਨਮ ਹੋਇਆ, ਕਿ ਤੂੰ ਸਿੱਖ ਲੈ ਆਉਣਗੇ, ਕਿ ਤੂੰ ਸੁਣ ਲੈ ਆਉਣਗੇ। ਸੱਜਣਾ ਇੱਕ ਕੰਮ ਕਰ, ਬੰਦਾ ਤੂੰ ਲੈ ਕੇ ਆ ਤੇ ਅਰਥ ਗੁਰੂ ਨਾਨਕ ਦੀ ਕਿਰਪਾ ਹੋਈ ਤੇ ਤੈਨੂੰ ਅਸੀਂ ਕਰਵਾ ਕੇ ਦੱਸਾਂਗੇ, ਬੰਦਾ ਤੂੰ ਲੈ। ਇਹ ਬੜਾ ਸ਼ਾਤਰ ਸੀ ਇਹਨੇ, ਫਿਰ ਬੰਦਾ ਉਹ ਲਿਆਂਦਾ ਜਿਹੜਾ ਗੁੰਗਾ ਵੀ ਏ ਤੇ ਬੋਲਾ ਵੀ, ਜਿਹੜਾ ਜਨਮ ਤੋਂ ਬੋਲਾ ਹੁੰਦਾ ਨਾ ਜੀ ਉਹ ਗੁੰਗਾ ਵੀ ਜ਼ਰੂਰ, ਕਿਉਂਕਿ ਜੋ ਸਾਡੇ ਕੰਨਾਂ ਵਿੱਚ ਪੈਂਦਾ ਅਸੀਂ ਉਹ ਹੀ ਬੋਲਦੇ ਹਾਂ, ਤੇ ਜਿਹਦੇ ਕੰਨ ਹੀ ਬੰਦ ਨੇ, ਜਿਹਨੇ ਸੁਣਿਆ ਹੀ ਕੁਝ ਨਹੀਂ, ਉਹ ਬੋਲੇਗਾ ਕੀ? ਗੁਰੂ ਸਵਾਰਿਓ ਛੱਜੂ ਝੀਵਰ ਇਹਨੂੰ ਲਿਆਂਦਾ ਗਿਆ। ਜਦੋਂ ਲੈ ਕੇ ਆਇਆ ਤੇ ਪਾਤਸ਼ਾਹ ਜੀ ਨੇ ਇਸ਼ਾਰਾ ਕਰਕੇ ਕੋਲ ਬੁਲਾ ਲਿਆ ਤੇ ਧੰਨ ਗੁਰੂ ਹਰਕਿਸ਼ਨ ਮਹਾਰਾਜ ਜੀ ਨੇ ਆਪਣੀ ਮੁਬਾਰਕ ਛੜੀ ਰੱਖੀ ਉਹਦੇ ਸੀਸ ਤੇ, ਕਿਉਂਕਿ ਬਾਣੀ ਦਾ ਇਹ ਫੈਸਲਾ ਹੈ। ਕਹਿੰਦੇ ਨੇ ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਣ ਚੜ ਜਾਏ, ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰ। ਬੋਲਾ ਸੁਣਨ ਲੱਗ ਪੈਂਦਾ, ਅੰਨੇ ਨੂੰ ਦਿਸਣ ਲੱਗ ਪੈਂਦਾ, ਪਿੰਗਲਾ ਪਰਬਤ ਚੜ ਜਾਂਦਾ, ਗੁੰਗਾ ਬੋਲਣ ਲੱਗ ਪੈਂਦਾ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਖਲ ਦਾ ਅਰਥ ਹੁੰਦਾ ਮੂਰਖ ਤੋਂ ਮੂਰਖ ਬੰਦਾ, ਉਹ ਵੀ ਸਿਆਣਾ ਤੇ ਚਾਤਰ ਹੋ ਜਾਂਦਾ। ਪਿੰਗਲਾ ਪਰਬਤ ਪਾਰ ਕਰ ਜਾਂਦਾ ਜਦੋਂ ਗੁਰੂ ਦੀ ਕਿਰਪਾ ਹੋ ਜਾਏ। ਗੁਰੂ ਹਰਕਿਸ਼ਨ ਮਹਾਰਾਜ ਜੀ ਨੇ ਉਹਦੇ ਸਿਰ ਤੇ ਛੜੀ ਰੱਖੀ ਤੇ ਕਹਿਣ ਲੱਗੇ ਪੰਡਿਤ ਜੀ ਦੱਸੋ, ਬੋਲੋ ਕਿਹੜੀਆਂ ਪੰਕਤੀਆਂ ਬੋਲਦੇ ਹੋ? ਪੰਡਿਤ ਲਾਲ ਚੰਦ ਨੇ ਗੀਤਾ ਦੀਆਂ ਪੰਕਤੀਆਂ ਪੜ੍ਹੀਆਂ ਤੇ ਪੰਡਿਤ ਲਾਲ ਚੰਦ ਨੂੰ ਤੇ ਕੇਵਲ ਉਹਨਾਂ ਦਾ ਇੱਕ ਇੱਕ ਅਰਥ ਆਉਂਦਾ ਸੀ ਨਾ, ਤੇ ਅੱਜ ਛੱਜੂ ਝੀਵਰ ਗੁਰੂ ਹਰਕਿਸ਼ਨ ਮਹਾਰਾਜ ਦੀ ਏਡੀ ਕਿਰਪਾ ਹੋ ਗਈ ਕਿ 22 ਅਰਥ ਕਰਕੇ ਸੁਣਾ ਗਿਆ। 22 ਅਰਥ ਕਰਕੇ ਜਦੋਂ ਸੁਣਾਏ ਤੇ ਇਹ ਚਰਨਾਂ ਤੇ ਡਿੱਗ ਪਿਆ ਤੇ ਸੱਚ ਜਾਣਿਓ ਇਹਨੇ ਆਪਣੇ ਗਲੇ ਦਾ ਜਨੇਊ ਲਾ ਕੇ ਗੁਰੂ ਹਰਕਿਸ਼ਨ ਮਹਾਰਾਜ ਦੇ ਚਰਨਾਂ ਵਿੱਚ ਰੱਖ ਦਿੱਤਾ ਸੀ। ਕਹਿਣ ਲੱਗਾ ਪਾਤਸ਼ਾਹ ਬਸ ਇਸ ਤੋਂ ਅੱਗੇ ਨਹੀਂ, ਆਪਣੇ ਚਰਨਾਂ ਨਾਲ ਜੋੜ ਲਓ। ਔਰ ਫਿਰ ਇਹ ਗੁਰੂ ਘਰ ਦਾ ਪ੍ਰਚਾਰਕ ਬਣਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਫਿਰ ਇਹਨੇ ਖੰਡੇ ਬਾਟੇ ਦੀ ਪੌੜ ਲਈ, ਪੌੜ ਲੈ ਕੇ ਇਹ ਲਾਲ ਚੰਦ ਤੋਂ ਲਾਲ ਸਿੰਘ ਬਣਿਆ ਤੇ ਚਮਕੌਰ ਦੀ ਜੰਗ ਦੇ ਵਿੱਚ ਇਹਨੇ ਫਿਰ ਸ਼ਹਾਦਤ ਦਾ ਜਾਮ ਪੀਤਾ ਸੀ। ਵੱਡੇ ਵੱਡੇ ਹੰਕਾਰੀ ਜਿਹੜੇ ਨੇ ਉਹ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਝੁਕ ਜਾਂਦੇ ਨੇ। ਇਸੇ ਕਰਕੇ ਤੇ ਕਹਿੰਦੇ ਨੇ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ, ਸਾਂਝ ਨਹੀਂ ਬਣ। ਤੋ ਗੁਰੂ ਸਵਾਰਿਓ ਉਮਰ ਭਾਵੇਂ ਛੋਟੀ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇ, ਹੀਰਾ ਬੜਾ ਛੋਟਾ ਹੁੰਦਾ ਪਰ ਉਹਦਾ ਮੁੱਲ ਬੜਾ ਹੁੰਦਾ ਜੀ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਹੀ ਤੇ ਦਮਕਣ ਭਰਤ ਭੰਡਾਰ ਜੀ। ਜਦੋਂ ਉਹਦਾ ਮੁੱਲ ਪੈਂਦਾ ਤੇ ਫਿਰ ਭੰਡਾਰੇ ਭਰ ਜਾਂਦੇ ਨੇ। ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਗਏ ਨਾ ਪਟਨਾ ਸਾਹਿਬ ਤੇ ਭਾਈ ਮਰਦਾਨੇ ਨੂੰ ਇੱਕ ਲਾਲ ਦਿੱਤਾ, ਕਹਿਣ ਲੱਗੇ ਮਰਦਾਨਿਆਂ ਆ ਲਾਲ ਲੈ ਜਾ ਤੇ ਇਹਨੂੰ ਵੇਚ ਕੇ ਤੇ ਕੁਝ ਛਕਣ ਲਈ ਲੈ ਕੇ ਆ, ਪਰ ਇੱਕ ਗੱਲ ਯਾਦ ਰੱਖੀ ਹੈ, ਬੜਾ ਕੀਮਤੀ ਆ, ਕਿਸੇ ਨੂੰ ਐਵੇਂ ਨਾ ਦੇ। ਹੁਣ ਭਾਈ ਮਰਦਾਨਾ ਲਾਲ ਲੈ ਕੇ ਗਿਆ ਤੇ ਦੁਕਾਨਾਂ ਵਾਲਿਆਂ ਨੇ ਕਿਸੇ ਕਿਹਾ ਕੋਈ 4 ਸੇਰ ਆਟਾ ਦੇ ਦਿਆਂਗਾ, ਕਿਸੇ ਕਿਹਾ 2-4 ਕਿਲੋ ਸਬਜ਼ੀ ਦੇ ਦਿਆਂਗਾ, ਕਿਸੇ ਹੋਰ 2-4 ਕਿਲੋ ਮਠਿਆਈ, ਇੰਨਾ ਕੁਝ ਦੇ ਸਕਨੇ ਇਸ ਪੱਥਰ ਦਾ। ਭਾਈ ਮਰਦਾਨਾ ਪੁੱਛਦੇ ਪੁੱਛਦੇ ਅੱਗੇ ਤੁਰੇ ਗਏ ਤੇ ਅੱਗੇ ਕਿਸੇ ਨੇ ਕਿਹਾ ਵੀ ਪਿਆਰਿਆ, ਇਹਦਾ ਜੇ ਪਾਰਖੂ ਹੈ ਤੇ ਉਹ ਹੈ ਸਾਲਸ ਰਾਏ ਜੌਹਰੀ, ਉਹਨੂੰ ਵਿਖਾ। ਜਦੋਂ ਭਾਈ ਮਰਦਾਨੇ ਨੇ ਸਾਲਸ ਰਾਏ ਜੌਹਰੀ ਨੂੰ ਵਿਖਾਇਆ ਤੇ ਕਹਿੰਦੇ ਉਹਦੇ ਵੇਖ ਕੇ ਰੌਂਗਟੇ ਖੜੇ ਹੋ ਗਏ। ਉਹਨੇ ਉੱਚੀ ਥਾਂ ਤੇ ਰੱਖ ਕੇ ਲੰਮਾ ਪੈ ਕੇ ਪਹਿਲਾਂ ਡੰਡੌਤ ਕੀਤੀ ਉਸ ਕੀਮਤੀ ਲਾਲ ਨੂੰ ਤੇ ਫਿਰ ਪੁੱਛਿਆ, ਕਹਿਣ ਲੱਗਾ ਕਿ ਪੁਰਖਾ, ਏਡਾ ਕੀਮਤੀ ਲਾਲ ਤੇਰੇ ਕੋਲ ਕਿੱਥੋਂ ਆਇਆ? ਉਹਨਾਂ ਕਿਹਾ ਜੀ ਮੇਰੇ ਗੁਰੂ ਨਾਨਕ ਨੇ ਦਿੱਤਾ। ਗੁਰੂ ਨਾਨਕ ਕਿੱਥੇ ਨੇ? ਕਹਿਣ ਲੱਗੇ ਉਹ ਸ਼ਹਿਰ ਤੋਂ ਬਾਹਰ ਬੈਠੇ ਨੇ। ਛੇਤੀ ਨਾਲ ਪ੍ਰਸ਼ਾਦਾ ਪਾਣੀ ਤਿਆਰ ਕਰਵਾਇਆ ਤੇ ਆਪਣੇ ਨੌਕਰ ਅਧਰਕੇ ਨੂੰ ਭਾਈ ਮਰਦਾਨੇ ਦੇ ਨਾਲ ਭੇਜਿਆ। ਅਧਰਕੇ ਨੇ ਜਾ ਕੇ ਗੁਰੂ ਨਾਨਕ ਦੇ ਚਰਨਾਂ ਤੇ ਸੀਸ ਰੱਖਿਆ। ਮਸਤਕ ਜਦੋਂ ਪਾਤਸ਼ਾਹ ਜੀ ਦੇ ਪੈਰਾਂ ਨਾਲ ਛੂਹ ਗਿਆ ਅਧਰਕੇ ਦਾ ਤੇ ਇਹਨੂੰ ਵੀ 3 ਲੋਕਾਂ ਦੀ ਸੋਝੀ ਹੋ ਗਈ, ਗਿਆਨ ਹੋ ਗਿਆ। ਨਾਨਕ ਨਦਰੀ ਨਦਰ ਨਿਹਾ। ਜਦੋਂ ਸਾਲਸ ਰਾਏ ਜੌਹਰੀ ਆਇਆ ਨਾ, ਇਹਨੇ ਵੀ ਆ ਕੇ ਨਮਸਕਾਰ ਕੀਤੀ। ਇਹਨੇ ਜਦੋਂ ਆਪਣੇ ਹਾਵ ਭਾਵ ਵੇਖੇ ਨੌਕਰ ਦੇ ਤੇ ਕਹਿਣ ਲੱਗਾ ਵੀ ਇਹ ਕਿਰਪਾ ਮਹਾਰਾਜ ਮੇਰੇ ਤੇ ਵੀ ਕਰ ਦਿਓ ਜਿਹੜੀ ਨੌਕਰ ਤੇ ਕੀਤੀ। ਤੇ ਗੁਰੂ ਨਾਨਕ ਕਹਿਣ ਲੱਗੇ ਤੇਰੇ ਤੇ ਵੀ ਹੋ ਜਾਏਗੀ, ਇੱਕ ਕੰਮ ਕਰ, ਆਪਣੇ ਨੌਕਰ ਦੇ ਪੈਰਾਂ ਤੇ ਸੀਸ ਰੱਖ, ਆਪਣੇ ਨੌਕਰ ਦੇ ਕਦਮਾਂ ਤੇ ਸਿਰ ਰੱਖ। ਹੈਰਾਨ ਹੋ ਗਿਆ, ਕਹਿਣ ਲੱਗਾ ਪਾਤਸ਼ਾਹ ਤੁਹਾਡੇ ਕਦਮਾਂ ਤੇ ਆਖੋ 1000 ਵਾਰੀ ਰੱਖਾਂ, ਪਰ ਇਹਦੇ ਕਦਮਾਂ ਤੇ ਕਿਉਂ? ਪਾਤਸ਼ਾਹ ਕਹਿਣ ਲੱਗੇ ਸੱਜਣਾ ਬਸ ਆਹ ਹੀ ਗੱਲ ਏ, ਤੈਨੂੰ ਅਜੇ ਤੱਕ ਹੁਕਮ ਕਰਨਾ ਹੀ ਆਇਆ, ਤੈਨੂੰ ਮੰਨਣਾ ਨਹੀਂ ਆਇਆ। ਇੱਥੇ ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ। ਕਹਿਣ ਲੱਗਾ ਜੀ ਤੁਸੀਂ ਏਡਾ ਕੀਮਤੀ ਇਹ ਲਾਲ ਲੈ ਕੇ ਤੁਰੇ ਫਿਰਦੇ ਹੋ ਜੰਗਲਾਂ ਵਿੱਚ, ਤੁਹਾਨੂੰ ਪਤਾ ਇਹਦੀ ਕੀ ਕੀਮਤ ਹੈ? ਪਾਤਸ਼ਾਹ ਕਹਿਣ ਲੱਗੇ ਅਸੀਂ ਤੇ ਸੰਤ ਲੋਕ ਹਾਂ, ਸਾਨੂੰ ਕੀ ਪਤਾ? ਤੂੰ ਵਪਾਰੀ ਹੈ, ਤੈਨੂੰ ਪਤਾ ਹੋਵੇਗਾ, ਤੂੰ ਦੱਸ ਇਹਦੀ ਕੀ ਕੀਮਤ ਹੈ? ਤੇ ਉਹਨੇ ਜੋ ਦੱਸਿਆ, ਕਹਿਣ ਲੱਗੇ ਕਿ ਪਾਤਸ਼ਾਹ ਪੂਰਾ ਪਟਨਾ ਸ਼ਹਿਰ ਅਗਰ 2 ਵਾਰੀ ਵਿਕ ਜਾਏ ਤੇ ਇਹਦੀ ਕੀਮਤ ਨਹੀਂ ਅਦਾ ਕੀਤੀ ਜਾ ਸਕਦੀ, ਇੰਨਾ ਮਹਿੰਗਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਤੈਨੂੰ ਪੱਥਰਾਂ ਦੀ ਕੀਮਤ ਦਾ ਤੇ ਪਤਾ, ਏਡਾ ਵਡਮੁੱਲਾ ਜੀਵਨ ਜਿਹੜਾ ਦਿੱਤਾ ਉਸ ਮਾਲਕ ਨੇ, ਕਦੇ ਇਹਦੇ ਬਾਰੇ ਵੀ ਸੋਚ ਲਿਆ ਕਰ। ਤੇ ਪਾਤਸ਼ਾਹ ਜੀ ਨੇ ਉਹਦਾ ਜੀਵਨ ਬਦਲ ਦਿੱਤਾ। ਉਹ ਤੁਰੰਤ ਨਹੀਂ ਦਿੰਦਾ, ਕਹਿੰਦਾ ਮਹਾਰਾਜ ਮੇਰੇ ਘਰ ਰਵੋ ਇੱਥੇ। ਸਤਿਗੁਰੂ ਜੀ ਕਹਿਣ ਲੱਗੇ ਸਾਲਸਰਾਏ ਅਜੇ ਸਮਾਂ ਨਹੀਂ ਆਇਆ, ਤੇਰੇ ਘਰ 1 ਦਿਨ ਨਹੀਂ, 2 ਦਿਨ ਨਹੀਂ, ਕਈ ਸਾਲ ਤੇਰੇ ਘਰ ਰਹਿ ਕੇ ਜਾਵਾਂਗੇ। ਤੂੰ ਨਹੀਂ ਵੇਖੇਗਾ ਪਰ ਤੇਰੀ ਅੰਸ਼ ਬੰਸ ਜ਼ਰੂਰ ਵੇਖੇਗੀ। ਔਰ ਇਹੀ ਕਾਰਨ ਕਿ ਜਿਸ ਅਸਥਾਨ ਤੇ ਜਿਹੜਾ ਅੱਜ ਸਾਡਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਹੈ ਨਾ, ਇਹ ਕਦੇ ਸਾਲਸਰਾਏ ਜੌਹਰੀ ਦਾ ਘਰ ਸੀ, ਜਿੱਥੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 10ਵਾਂ ਜਾਮਾ ਲੈ ਕੇ ਗੁਰੂ ਨਾਨਕ ਉੱਥੇ ਆਏ। ਤੋ ਮੇਰੇ ਕਹਿਣ ਤੋਂ ਭਾਵ ਕਿ ਛੋਟਾ ਜਿਹਾ ਹੀਰਾ ਹੁੰਦਾ ਹੈ ਲੇਕਿਨ ਉਹਦੀ ਕੀਮਤ ਦਾ ਕੋਈ ਅੰਦਾਜ਼ਾ ਨਹੀਂ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇ ਤ ਮੋਲ ਕੀਏ ਹੀ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਰ ਬਾਂਧੇ ਹੁੰਡੀ ਲਾਗਤ ਨਾ ਭਾਰ ਕਸ਼ੂ। ਹੁੰਡੀ ਦਾ ਕਾਗਜ਼ ਪੱਲੇ ਚ ਬੰਨਿਆ ਹੋਵੇ ਤੇ ਉੱਥੇ ਕੀ ਪਤਾ ਲੱਗਦਾ ਉਹਦਾ ਕਿਹੜਾ ਭਾਰ ਹੁੰਦਾ, ਪਰ ਪਤਾ ਉਦੋਂ ਲੱਗਦਾ ਜਦੋਂ ਉਹਨੂੰ ਕੈਸ਼ ਕਰਾਈਏ। ਕਿਸੇ ਨੇ ਚੈੱਕ ਜੇਬ ਚ ਪਾਇਆ ਹੋਵੇ ਹਾਂ ਉਹਦਾ ਭਾਰ ਥੋੜੀ ਲੱਗਦਾ, ਪਰ ਜਦੋਂ ਕੈਸ਼ ਕਰਾਈਏ ਫਿਰ ਪਤਾ ਲੱਗਦਾ ਕਿੰਨਾ ਮਹਿੰਗਾ ਹੈ। ਜੈਸੇ ਬਰ ਬਾਂਡੇ ਹੁੰਡੀ ਲਾਗਤ ਨਾ ਭਾਰ ਕਸ਼ੂ, ਆਗਿਆ ਜਾਏ ਪਾਈ ਹੈ ਲਕਸ਼ਮੀ ਅਪਾਰ ਜੀ। ਇੱਥੇ ਬਸ ਨਹੀਂ, ਜੈਸੇ ਬੱਟ ਬੀਜ ਅਤ ਸੂਖਮ ਸਰੂਪ ਹੋ। ਬੱਟ ਕਹਿੰਦੇ ਨੇ ਬੋੜ ਨੂੰ, ਬੋੜ ਦਾ ਬੀਜ ਬੜਾ ਨਿੱਕਾ ਜਿਹਾ ਹੁੰਦਾ ਪਰ ਜਦੋਂ ਉਹਨੂੰ ਬੀਜਦੇ ਹੀ ਹੈ ਨਾ। ਜੈਸੇ ਬੱਟ ਬੀਜ ਅਤ ਸੂਖਮ ਸਰੂਪ ਹੋਤ, ਪੋਏ ਸੇ ਵਿਬਦ ਕਰੇ ਬਿਰਖਾ ਵਿਸਥਾਰ ਜੀ। ਕਹਿੰਦੇ ਨੇ ਜਦੋਂ ਉਹਨੂੰ ਬੀਜਦੇ ਤੇ ਏਡਾ ਵੱਡਾ ਰੁੱਖ ਬਣ ਜਾਂਦਾ ਸਾਰਾ ਪਿੰਡ ਭਾਵੇਂ ਉਹਦੀ ਛਾਵੇਂ ਆ ਕੇ ਬਹਿ ਜਾਏ, ਏਡਾ ਵੱਡਾ ਰੁੱਖ ਹੁੰਦਾ ਬੋਹੜ ਦਾ। ਤੈਸੇ ਗੁਰ ਬਚਨ ਸਚਨ ਗੁਰ ਸਿੱਖ ਨਵੇਂ ਜਾਣੀਏ ਮਹਾਤਮੇ ਗਏ ਹੀ ਹਰੀ ਦੁਆਰ। ਕਹਿੰਦੇ ਨੇ ਗੁਰੂ ਦੇ ਬਚਨਾਂ ਦਾ ਵੀ ਪਤਾ ਉਦੋਂ ਲੱਗਦਾ, ਸਰੀਰਾਂ ਦੀ ਗੱਲ ਨਹੀਂ, ਬਚਨਾਂ ਦਾ ਪਤਾ ਉਦੋਂ ਲੱਗਦਾ ਜਦੋਂ ਬੰਦਾ ਅੱਗੇ ਜਾਂਦਾ ਨਾ। ਉਸ ਵੇਲੇ ਜਿਹਦੇ ਕੋਲ ਗੁਰੂ ਦੇ ਬਚਨ ਹੋਣਗੇ ਉਹਨਾਂ ਨੂੰ ਫਿਰ ਰੇਰੇ ਦਰਗਹਿ ਕਹਿ ਨਾ ਕਹੂ ਆਓ ਬੈਠ ਆਦਰ ਸਭ, ਉਹਨਾਂ ਨੂੰ ਸਨਮਾਨ ਮਿਲਦਾ ਜੇ ਅੱਗੇ। ਤੋ ਗੁਰੂ ਸਵਾਰਿਓ, ਗੁਰੂ ਹਰਕਿਸ਼ਨ ਮਹਾਰਾਜ ਜੀ ਉਮਰ ਛੋਟੀ ਹੈ ਪਰ ਗੁਣ ਬਹੁਤ ਵੱਡਾ ਹੈ। ਦਿੱਲੀ ਪਹੁੰਚੇ ਤੇ ਉੱਥੇ ਵੀ ਰਾਜਾ ਜੈ ਚੰਦ ਉਸਨੇ ਆਪਣੀ ਘਰਵਾਲੀ ਨੂੰ ਰਾਣੀ ਨੂੰ ਗੋਲੀਆਂ ਵਾਲੇ ਕੱਪੜੇ ਪਵਾ ਕੇ ਤੇ ਗੋਲੀਆਂ ਨੂੰ ਰਾਣੀਆਂ ਵਾਲੇ ਕੱਪੜੇ ਪਵਾ ਕੇ ਤੇ ਇੱਕ ਕਮਰੇ ਚ ਬਿਠਾ ਦਿੱਤਾ। ਇਹ ਸਾਰੀ ਚਾਲ ਸੀ ਔਰੰਗਜ਼ੇਬ ਦੀ ਕਿ ਪਤਾ ਕਰਨੇ ਆ ਭਈ ਇਹ ਕੁਝ ਸੱਚ ਵੀ ਹੈ ਵਿੱਚ ਕਿ ਨਹੀਂ। ਤੇ ਗੁਰੂ ਸਵਾਰਿਓ, ਗੁਰੂ ਹਰਕਿਸ਼ਨ ਮਹਾਰਾਜ ਛੋਟੀ ਉਮਰ ਹੈ, ਇੱਕ ਇੱਕ ਦੇ ਸੀਸ ਤੇ ਛੜੀ ਰੱਖਦੇ ਨੇ, ਕਹਿੰਦੇ ਨੇ ਇਹ ਵੀ ਰਾਣੀ ਨਹੀਂ ਇਹ ਵੀ ਰਾਣੀ ਨਹੀਂ। ਤੇ ਜਿਹੜੀ ਭੈੜੇ ਜਿਹੇ ਕੱਪੜੇ ਪਾ ਕੇ ਬੈਠੀ ਸੀ ਨਾ ਉਹਦੇ ਸਿਰ ਤੇ ਜਦੋਂ ਛੜੀ ਰੱਖੀ ਕਹਿਣ ਲੱਗੇ ਹੈ ਤੇ ਰਾਣੀ ਪਰ ਕੱਪੜੇ ਗੋਲੀਆਂ ਵਾਲੇ ਪਾ ਕੇ ਅੱਜ ਬੈਠੀ ਏ, ਕੋਈ ਪਿਛਲੇ ਜਨਮ ਦਾ ਚੰਗਾ ਕਰਮ ਕੀਤਾ ਅੱਗੇ ਆ ਗਿਆ ਜਿਹੜੀ ਤੈਨੂੰ ਸਰਦਾਰੀ ਮਿਲ ਗਈ, ਨਹੀਂ ਤੇ ਸੱਚ ਜਾਣੀ ਜੇ ਗੁਰੂ ਤੇ ਸ਼ੰਕਾ ਕਰੀਏ ਤੇ ਗੋਲੀਆਂ ਤੋਂ ਵੀ ਭੈੜਾ ਤੇਰਾ ਜੀਵਨ ਹੋ ਜਾਏਗਾ, ਗੋਲੀਆਂ ਤੋਂ ਵੀ ਭੈੜਾ ਹੋ ਜਾਏਗਾ। ਇਹ ਵਚਨ ਕੀਤਾ ਮੇਰੇ ਪਾਤਸ਼ਾਹ ਜੀ। ਔਰੰਗਜ਼ੇਬ ਤਰਲੇ ਲੈਂਦਾ ਰਿਹਾ ਕਿ ਮੈਂ ਦਰਸ਼ਨ ਕਰਨੇ ਚਾਹੁੰਦਾ, ਪਾਤਸ਼ਾਹ ਜੀ ਨੇ ਕਿਹਾ ਨਹੀਂ ਇੱਥੇ ਹੀ। ਫਿਰ ਇੱਕ ਰੋਗ ਫੈਲਿਆ ਜਿਹਦੇ ਨਾਲ ਅਨੇਕਾਂ ਲੋਕ ਮਰਨੇ ਸ਼ੁਰੂ ਹੋ ਗਏ ਔਰ ਧੰਨ ਗੁਰੂ ਹਰਕਿਸ਼ਨ ਮਹਾਰਾਜ ਉਹਨਾਂ ਲੋਕਾਂ ਨੂੰ ਆਪਣੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਦੇ ਨੇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ। ਉਸੇ ਚਬੱਚੇ ਦੇ ਵਿੱਚ ਆਪਣੇ ਮੁਬਾਰਕ ਚਰਨ ਰੱਖ ਕੇ ਤੇ ਉਹ ਜਲ ਦੇਣਾ ਸ਼ੁਰੂ ਕੀਤਾ ਜਿਨ੍ਹਾਂ ਨਾਲ ਲੋਕਾਂ ਦੇ ਰੋਗ ਕੱਟੇ ਜਾਣ ਲੱਗੇ। ਅੱਜ ਵੀ ਆਪਾਂ ਉੱਥੋਂ ਚੂੜਾ ਲੈਂਦੇ ਹਾਂ ਬੰਗਲਾ ਸਾਹਿਬ। ਉਸ ਸਥਾਨ ਤੇ ਪਾਤਸ਼ਾਹ ਜੀ ਨੇ ਅਨੇਕ ਲੋਕਾਂ ਦੇ ਰੋਗ ਦੂਰ ਕੀਤੇ ਪਰ ਜਦੋਂ ਵੇਖਿਆ ਕਿ ਰੋਗ ਇੰਨਾ ਵੱਧਦਾ ਜਾਂਦਾ ਤੇ ਪਾਤਸ਼ਾਹ ਜੀ ਨੇ ਆਪਣੇ ਤੇ ਸਾਰਾ ਦੁੱਖ ਜਿਹੜਾ ਸੀ ਉਹ ਲੈ ਲਿਆ। ਗੁਰੂ ਹਰਕਿਸ਼ਨ ਮਹਾਰਾਜ ਇੱਥੇ ਫਿਰ ਜੋਤੀ ਜੋਤ ਸਮਾਨ ਲੱਗੇ ਤੇ ਪੁੱਛਿਆ ਸੀ ਸਿੱਖਾਂ ਨੇ ਕਿ ਪਾਤਸ਼ਾਹ ਹੁਣ ਇਹ ਜੋਤ ਕਿੱਥੇ। ਤੇ ਗੁਰੂ ਹਰਕਿਸ਼ਨ ਮਹਾਰਾਜ ਜੀ ਨੇ 5 ਪੈਸੇ ਨਰੀਏਲ ਮੰਗਵਾ ਕੇ ਤੇ ਸਤਿਗੁਰੂ ਜੀ ਨੇ ਇਹ ਵਚਨ ਕੀਤਾ ਸੀ ਕਿ ਬਾਬਾ ਬਸੈ ਗਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ। ਕਹਿਣ ਲੱਗੇ ਹੁਣ ਬਾਬਾ ਬਕਾਲੇ ਵਿੱਚ ਹੈ। ਪਹਿਲਾਂ ਇਸ ਨਗਰ ਦਾ ਨਾਮ ਬਕਾਲਾ ਸੀ, ਕੱਲ ਬਕਾਲਾ, ਪਰ ਬਾਬਾ ਬਕਾਲਾ ਜਦੋਂ ਗੁਰੂ ਹਰਕਿਸ਼ਨ ਮਹਾਰਾਜ ਜੀ ਨੇ ਕਹਿ ਦਿੱਤਾ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਰਿਸ਼ਤੇ ਵਿੱਚ ਦਾਦਾ ਜੀ ਲੱਗਦੇ ਨੇ ਗੁਰੂ ਹਰਕਿਸ਼ਨ ਮਹਾਰਾਜ, ਤੇ ਦਾਦੇ ਨੂੰ ਆਪਾਂ ਬਾਬਾ ਹੀ ਕਹਿੰਦੇ ਹਾਂ। ਜਿਹੜਾ ਦਾਦੇ ਦਾ ਭਰਾ ਹੁੰਦਾ ਨਾ ਸੱਕਾ, ਉਹ ਵੀ ਦਾਦਾ ਹੀ ਹੁੰਦਾ, ਬਾਬਾ ਹੀ ਹੁੰਦਾ। ਕਹਿਣ ਲੱਗੇ ਬਾਬਾ ਬਕਾਲੇ ਵਿੱਚ ਹੈ। ਔਰ ਗੁਰੂ ਸਵਾਰਿਓ ਇਹ ਜਦੋਂ ਬਚਨ ਕਹਿ ਦਿੱਤੇ, ਆਪਾਂ ਸਾਰੇ ਜਾਣਦੇ ਹਾਂ ਫਿਰ ਧੀਰਮੱਲ ਵਰਗਿਆਂ ਨੇ ਬੜਾ ਅਡੰਬਰ ਰਚਿਆ ਉੱਥੇ, ਪਰ ਮੱਖਣ ਸ਼ਾਹ ਲਬਾਣਾ ਉਸਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਉੱਥੋਂ ਪ੍ਰਗਟ ਕੀਤਾ। ਔਰ ਗੁਰੂ ਹਰਕਿਸ਼ਨ ਮਹਾਰਾਜ ਜੀ ਦਿੱਲੀ ਦੇ ਵਿੱਚ ਹੀ ਜੋਤੀ ਜੋਤ ਸਮਾਏ। ਛੋਟੀ ਉਮਰ ਦੇ ਵਿੱਚ ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦੇ ਨੇ ਕਿ ਇੱਕ ਇੱਕ ਪਲ ਨੂੰ ਇੱਕ ਇੱਕ ਦਿਨ ਦਿੱਤਾ, ਇੱਕ ਇੱਕ ਦਿਨ ਨੂੰ ਇੱਕ ਇੱਕ ਸਾਲ ਦਿੱਤਾ। ਛੋਟੀ ਉਮਰ ਗੁਰੂ ਨਾਨਕ ਦੇ ਫਲਸਫੇ ਦਾ ਦੀਵਾ ਸਾਰੇ ਸੰਸਾਰ ਵਿੱਚ ਬਾਲ ਦਿੱਤਾ, ਇੰਨੀ ਮਹਾਨ ਕਿਰਪਾ ਕੀਤੀ ਛੋਟੀ ਉਮਰ ਵਿੱਚ ਗੁਰੂ ਹਰਕਿਸ਼ਨ ਮਹਾਰਾਜ ਜੀ ਨੇ। ਉਹਨਾਂ ਦਾ ਅੱਜ ਪਾਵਨ ਪ੍ਰਕਾਸ਼ ਦਿਹਾੜਾ ਹੈ। ਆਪ ਸਾਰੀਆਂ ਸੰਗਤਾਂ ਨੂੰ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਤੁਸੀਂ ਵੱਡੇ ਭਾਗਾਂ ਵਾਲੇ ਬਣੇ ਹੋ। ਭਾਈ ਗੁਰਦਾਸ ਕਹਿੰਦੇ ਨੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰਨ। ਉਹ ਵੱਡੇ ਭਾਗਾਂ ਵਾਲੇ ਨੇ ਜਿਹੜੇ ਪਿਆਰ ਵਿੱਚ ਭਿੱਜ ਕੇ ਆਪਣੇ ਪਾਤਸ਼ਾਹ ਜੀ ਦਾ ਪੁਰਬ ਮਨਾਉਂਦੇ ਨੇ, ਵੱਡੇ ਭਾਗਾਂ ਵਾਲੇ ਬਣਦੇ। ਤੋ ਗੁਰੂ ਸਵਾਰਿਓ, ਆਓ ਜੋ ਗੁਰ ਇਤਿਹਾਸ ਚੱਲ ਰਿਹਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ। ਮੇਰੇ ਸਤਿਗੁਰੂ ਜੀ ਸੁਲਤਾਨਪੁਰ ਲੋਧੀ ਨੇ ਭਾਈ ਮੂਲ ਚੰਦ ਜੀ, ਬੀਬੀ ਚੰਦੋ ਰਾਣੀ ਉਹ ਆਏ ਨੇ। ਪਾਤਸ਼ਾਹ ਜੀ ਨਾਲ ਨਾਰਾਜ਼ ਵੀ ਹੋਵੇ ਵੀ ਤੁਸੀਂ ਸਾਧੂਆਂ ਵਾਲਾ ਭੇਖ ਧਾਰਨ ਕਰ ਲਿਆ ਔਰ ਆਪਣੀ ਬੱਚੀ ਨੂੰ ਉਹ ਲੈਣ ਵਾਸਤੇ ਆ ਗਿਆ ਵੀ ਅਸੀਂ ਲੈ ਕੇ ਜਾਣਾ। ਭੈਣ ਨਾਨਕੀ ਜੀ ਨੇ ਇਨਕਾਰ ਕੀਤਾ ਪਰ ਆਖਿਰਕਾਰ ਇਹ ਫੈਸਲਾ ਹੋਇਆ ਕਿ ਚਲੋ ਬਾਬਾ ਸ਼੍ਰੀ ਚੰਦ ਜੀ ਇਹ ਭੈਣ ਨਾਨਕੀ ਦੇ ਕੋਲ ਰਹਿਣਗੇ ਤੇ ਬਾਬਾ ਲਖਮੀ ਦਾਸ ਨੂੰ ਲੈ ਕੇ ਮਾਤਾ ਤ੍ਰਿਪਤਾ ਜੀ ਆਪਣੇ ਪੇਕਿਆਂ ਦੇ ਨਗਰ ਵਿੱਚ ਪਿਤਾ ਜੀ ਦੇ ਨਾਲ ਚਲੇ ਜਾਣ। ਹੁਣ ਜਦੋਂ ਤੁਰਨ ਲੱਗੇ ਨੇ ਤੇ ਉਸ ਵੇਲੇ ਇਤਿਹਾਸ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਬੜਾ ਵੈਰਾਗ ਹੈ। ਆਓ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰੁਦਨ ਕਰਤ ਸਭ ਦਾਸੀ ਦਾਸਾ, ਬਿਰਹਿ ਜਾਣਤ ਮਨ ਪਾ ਦੁਖ ਰਾਸਾ।
ਔਰ ਕਹਿੰਦੇ ਨੇ ਸਭ ਦਾਸ ਦਾਸੀਆਂ ਬਿਰਹੇ ਵਿੱਚ ਰੋ ਰਹੀਆਂ ਨੇ, ਵਿਛੋੜੇ ਵਿੱਚ ਰੋ ਰਹੀਆਂ ਨੇ, ਮਨ ਵਿੱਚ ਵਿਛੋੜੇ ਦਾ ਦਰਦ ਪੈਦਾ ਹੋਇਆ ਹੈ। ਔਰ ਕਹਿੰਦੇ ਨੇ ਉੱਥੇ ਬਹੁਤ ਹੀ ਵੈਰਾਗ ਆਇਆ ਹੈ।
ਮੂਲ ਚੰਦ ਪੁਨ ਚੰਦੋ ਰਾਨੀ, ਰੋਦਨ ਕਰਤ ਬਿਕਲ ਪੀ ਬਾਨੀ।
ਔਰ ਭਾਈ ਮੂਲ ਚੰਦ ਤੇ ਮਾਤਾ ਚੰਦੋ ਰਾਣੀ ਇਹ ਵੀ ਰੋ ਰਹੇ ਨੇ ਔਰ ਵਿਆਕੁਲ ਹੋ ਕੇ ਬਚਨ ਕਰ ਰਹੇ ਹਨ।
ਨਗਰ ਨਾਰ ਮਿਲਣੇ ਜੋ ਆਈ, ਸਭ ਲੋਚਣ ਜਲ ਧਾਰ ਬਹਾਈ।
ਸੁਲਤਾਨਪੁਰ ਲੋਧੀ ਦੀਆਂ ਬਹੁਤ ਸਾਰੀਆਂ ਬੀਬੀਆਂ ਉਹ ਮਾਤਾ ਸੁਲੱਖਣੀ ਜੀ ਨੂੰ ਮਿਲਣ ਵਾਸਤੇ ਆਈਆਂ ਨੇ ਔਰ ਜਦੋਂ ਵੇਖਿਆ ਕਿ ਇਹ ਚੱਲੇ ਨੇ ਤੇ ਉਹਨਾਂ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਜਿਹੜੇ ਨੇ ਉਹ ਅੱਜ ਵਹਿ ਤੁਰੇ ਹਨ।
ਬਾਰ ਬਾਰ ਮਿਲ ਕਰ ਬਹੁ ਪੰਤੀ, ਬਹੁਰ ਬਹੁਰ ਪਰ ਆਵਤ ਸਤੀ।
ਔਰ ਬਾਰ ਬਾਰ ਉਹਨਾਂ ਨੂੰ ਮਿਲਦੇ ਨੇ ਔਰ ਬਾਰ ਬਾਰ ਅੰਦਰ ਵੈਰਾਗ ਆਉਂਦਾ ਔਰ ਅੱਖਾਂ ਚੋਂ ਹੰਝੂ ਵਹਿੰਦੇ ਨੇ। ਛਾਤੀ ਜਿਹੜੀ ਏ ਉਹ ਵੈਰਾਗ ਦੇ ਨਾਲ ਦਰਦ ਦੇ ਨਾਲ ਬਾਰ ਬਾਰ ਭਰਦੀ ਹੈ।
ਦਿਨ ਬਹੁ ਚੜਿਓ ਪੰਥ ਵੱਡ ਜਾਨਾ, ਚਲੋ ਸਮੂਲੇ ਬਚਨ ਬਖਾਨਾ।
ਫਿਰ ਕਹਿੰਦੇ ਨੇ ਕਿ ਭਾਈ ਮੂਲਾ ਜੀ ਕਹਿਣ ਲੱਗੇ ਕਿ ਦਿਨ ਬਹੁਤ ਚੜ ਗਿਆ, ਦਿਨ ਵਾਪ ਕਾਫੀ ਆ ਗਿਆ ਤੇ ਸਫ਼ਰ ਜਿਹੜਾ ਉਹ ਲੰਬਾ ਹੈ, ਇਸ ਕਰਕੇ ਹੁਣ ਚਾ ਸਾਨੂੰ ਇਥੋਂ ਚੱਲਣਾ ਚਾਹੀਦਾ ਹੈ।
ਲਖਮੀ ਦਾਸ ਲੈ ਕਰ ਮਾਤਾ, ਗਮਨੀ ਤਵ ਹੈ ਸੰਗ ਨਿਜ ਤਾਤਾ।
ਔਰ ਫਿਰ ਕਹਿੰਦੇ ਨੇ ਕਿ ਮਾਤਾ ਸੁਲੱਖਣੀ ਜੀ ਨੇ ਲਖਮੀ ਦਾਸ ਜੀ ਨੂੰ ਆਪਣੇ ਹੱਥਾਂ ਵਿਚ ਲਿਆ ਔਰ ਗਮਨੀ ਤਵੇ ਸੰਗ ਨਿਜ ਤਾਤਾ, ਆਪਣੇ ਮਾਤਾ ਪਿਤਾ ਦੇ ਨਾਲ ਉਹ ਮਾਤਾ ਸੁਲੱਖਣੀ ਜੀ ਬਾਬਾ ਲਖਮੀ ਦਾਸ ਨੂੰ ਲੈ ਕੇ ਚੱਲ ਪਏ ਹਨ।
ਸ਼੍ਰੀ ਚੰਦ ਜੀ ਪੁਰ ਸੁਲਤਾਨਾ, ਰਹੇ ਨਾਨਕੀ ਢਿੱਗ ਸੁਖਦਾਨਾ।
ਬਾਬਾ ਸ਼੍ਰੀ ਚੰਦ ਜੀ ਸੁਲਤਾਨਪੁਰ ਵਿੱਚ ਬੇਬੇ ਨਾਨਕੀ ਜੀ ਦੇ ਪਾਸ ਹੀ ਰਹਿਣ ਲੱਗ ਪਏ ਔਰ ਕਹਿੰਦੇ ਨੇ ਬੜੇ ਹੀ ਸੁਖ ਆਰਾਮ ਦੇ ਨਾਲ ਇੱਥੇ ਰਹਿ ਰਹੇ ਹਨ।
ਲੇਕਰ ਮੂਲਾ ਤਨਿਆ ਸੰਗਾ, ਗਯੋ ਨਗਰ ਨਿਜ ਜਹਿ ਮਨ ਭੰਗਾ।
ਔਰ ਕਹਿੰਦੇ ਨੇ ਕਿ ਭਾਈ ਮੂਲ ਚੰਦ ਜੀ ਆਪਣੀ ਲੜਕੀ ਨੂੰ ਲੈ ਕੇ ਫਿਰ ਆਪਣੇ ਨਗਰ ਵਿਚ ਚਲੇ ਗਏ ਹਨ।
ਤਬ ਤੇ ਰਹੇ ਸੁਲੱਖਣੀ ਤਹਿਬਾ, ਜਨਨ ਜਨਕ ਕੇ ਸਦ ਹੈ ਜਬ ਹੈ।
ਤਦੋਂ ਤੋਂ ਹੀ ਮਾਤਾ ਸੁਲੱਖਣੀ ਜੀ ਨੇ ਫਿਰ ਉਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ ਜਿੱਥੇ ਮਾਤਾ ਪਿਤਾ ਦਾ ਘਰ ਸੀ ਉਥੇ ਰਹਿੰਦੇ ਹਨ।
ਕਰਤ ਦੋਹੇ ਤੇ ਕੀ ਪ੍ਰਿਤ ਪਾਲਾ, ਲਾਲ ਤਮੂਲਾ ਆਨੰਦ ਵਸਾਲਾ।
ਔਰ ਭਾਈ ਮੂਲ ਚੰਦ ਜੀ ਬੜੇ ਆਨੰਦ ਦੇ ਨਾਲ ਬੜੇ ਚਾਅ ਦੇ ਨਾਲ ਆਪਣੇ ਦੋਹਤੇ ਦੀ ਪ੍ਰਿਤ ਪਾਲਣਾ ਕਰਦੇ ਨੇ, ਬਾਬਾ ਲਖਮੀ ਦਾਸ ਜੀ ਦਾ ਪਾਲਣ ਪੋਸ਼ਣ ਕਰ ਰਹੇ ਨੇ ਔਰ ਬੜੇ ਖੁਸ਼ ਤੇ ਆਨੰਦਿਤ ਹਨ।
ਦੋਹਰਾ ਪੇਖੋ ਕਚਾਲ ਕਲ ਕਾਲ ਕੋ, ਧਰ ਪਰ ਬਪ ਧਰ ਜਾਹੇ।
ਔਰ ਕਹਿੰਦੇ ਨੇ ਕਲਯੁਗ ਦੇ ਕ੍ਰੀਤੀਆਂ ਨੂੰ ਵੇਖ ਕੇ ਜਿਸ ਨੇ ਧਰਤੀ ਤੇ ਆਪਣਾ ਸਰੀਰ ਧਾਰਨ ਕੀਤਾ ਹੈ,
ਪੂਰਨ ਹੋਇਓ ਧਿਆਇ ਆਵ ਨਮਸਕਾਰ ਮਮਤਾਹੀ।
ਔਰ ਕਹਿੰਦੇ ਨੇ ਕਿ ਮੇਰੀ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਹ ਅਧਿਆਇ ਜਿਹੜਾ ਹੈ ਇਹ ਹੁਣ ਸੰਪੂਰਨ ਹੋਇਆ ਹੈ।
ਦੋਹਰਾ ਸ੍ਰੀ ਗੁਰ ਪਗ ਹੈ ਕੀਲ ਕਾ ਮਨ ਦਾਨੋ ਟਿਗ ਕੀਣ।
ਕਹਿੰਦੇ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨ ਜਿਹੜੇ ਨੇ ਨਾ ਇਹ ਇੱਕ ਕਿੱਲੀ ਦੀ ਤਰ੍ਹਾਂ ਨੇ। ਔਰ ਤੁਸੀਂ ਵੇਖਿਆ ਕਿ ਜਦੋਂ ਆਪਾਂ ਚੱਕੀ ਦੇ ਵਿੱਚ ਦਾਣੇ ਪਾਉਂਦੇ ਹਾਂ ਨਾ ਏਡੇ ਏਡੇ ਭਾਰੀ ਪੋੜ ਹੁੰਦੇ ਨੇ, ਕਿਸੇ ਦਾਣੇ ਦੇ ਬਚਣ ਦੀ ਕੋਈ ਆਸ ਉਮੀਦ ਨਹੀਂ ਹੁੰਦੀ। ਪਰ ਜਦੋਂ ਪੁੜ ਚੁੱਕ ਕੇ ਵੇਖੀਏ ਤੇ ਹੈਰਾਨਗੀ ਦੀ ਹੱਦ ਨਾ ਰਹੀ ਕਿ ਕੁਝ ਦਾਣੇ ਅਜੇ ਵੀ ਉਹਦੇ ਵਿੱਚ ਬਚੇ ਹੋਏ ਸਾਬਤ ਨੇ। ਉਹ ਕਿਹੜੇ ਦਾਣੇ ਨੇ ਜਿਹੜੇ ਸਾਬਤ ਰਹਿ ਜਾਂਦੇ ਨੇ? ਇਹ ਉਹ ਦਾਣੇ ਹੁੰਦੇ ਨੇ ਜਿਹੜੇ ਉਸ ਕਿੱਲੀ ਦੇ ਨਾਲ ਧੁਰੇ ਦੇ ਨਾਲ ਜੁੜੇ ਰਹੇ। ਉਹ ਦਾਣਿਆਂ ਦਾ ਬਚਾਅ ਹੁੰਦਾ, ਬਾਕੀ ਸਾਰਿਆਂ ਦਾ ਮਲੀਆ ਮੇਟ ਹੋ ਜਾਂਦਾ। ਸਾਹਿਬ ਨੇ ਬਾਣੀ ਵਿੱਚ ਵੀ ਇਹਦਾ ਜ਼ਿਕਰ ਕੀਤਾ ਕਿ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋ ਦਰ ਰਹੇ ਸੋ ਉਭਰੇ ਨਾਨਕ ਅਜ ਬਡਿਠ। ਜਿਹੜੇ ਦਰ ਨਾਲ ਜਿਹੜੇ ਧੁਰੇ ਨਾਲ ਜੁੜੇ ਰਹਿਣਗੇ ਉਹਨਾਂ ਦਾ ਬਚਾਅ ਹੁੰਦਾ, ਨਹੀਂ ਤੇ ਬਾਕੀ ਸਾਰਿਆਂ ਦਾ ਮਲੀਆ ਮੇਟ ਹੋ ਜਾਂਦਾ। ਹੁਣ ਇੱਥੇ ਭਾਈ ਸੰਤੋਖ ਸਿੰਘ ਜੀ ਆਪਣੀ ਨਿਮਰਤਾ ਆਪਣੀ ਗਰੀਬੀ ਜ਼ਾਹਰ ਕਰਦਿਆਂ ਹੋਇਆਂ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨ ਜਿਹੜੇ ਨੇ ਨਾ ਉਹ ਚੱਕੀ ਦੇ ਤੁਲਨੇ। ਤੇ ਮੈਂ ਕਹਿੰਦੇ ਇੱਕ ਜਿਵੇਂ ਇੱਕ ਦਾਣਾ ਹੁੰਦਾ ਨਾ ਗਰੀਬ ਦਾਣਾ, ਮੈਂ ਉਸ ਦਾਣੇ ਦੀ ਨਿਆਈ ਹਾਂ।
ਮੋਹਿਆਦਕ ਪਟ ਭਿੜਤ ਨਹਿ ਰੱਖੇਗੇ ਲਖ ਦੀਣ।
ਔਰ ਕਹਿੰਦੇ ਨੇ ਹੁਣ ਮੈਨੂੰ ਇਸ ਗੱਲ ਦਾ ਪਤਾ ਕਿ ਮੋਹ ਆਦਕ ਜਿਹੜੇ ਨਾ ਇਹ ਮੇਰੇ ਨੇੜੇ ਜਿਹੜੇ ਉਹ ਨਹੀਂ ਢੁੱਕ ਸਕਦਾ ਹੈ। ਔਰ ਸਤਿਗੁਰੂ ਜੀ ਆਪ ਆਪਣੇ ਪਿਆਰੇ ਦੀ ਰਾਖੀ ਕਰਦੇ ਨੇ, ਮੈਨੂੰ ਗਰੀਬ ਜਾਣ ਕੇ ਮੈਨੂੰ ਬਚਾ ਲੈਣਗੇ।
ਚਾਉ ਪਈ ਬਾਲਾ ਕਹੈ ਸੁਣੋ ਸ੍ਰੀ ਅੰਗਤ ਸ੍ਰੀ ਗੁਰ ਕਥਾ ਦੇ ਸੁਖ ਸੰਪਦ।
ਹੁਣ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਕਹਿ ਰਹੇ ਨੇ ਕਿ ਧੰਨ ਗੁਰੂ ਅੰਗਦ ਦੇ ਮਹਾਰਾਜ ਜੀਓ, ਸ੍ਰੀ ਗੁਰੂ ਜੀ ਦੀ ਕਥਾ ਜਿਹੜੀ ਹੈ ਇਹ ਸਾਰਿਆਂ ਦੇ ਦੁੱਖ ਦੂਰ ਕਰਦੀ ਹੈ।
ਜਿਸ ਵਾਸਰ ਰਾਜ ਹੈ ਉਦਿਆਨਾ ਜਿਸ ਦਰਸ਼ਨ ਦੁੱਖ ਉਦਾਰ ਦਹਾਨਾ।
ਨਿਸ ਬਾਸਰ, ਬਾਸਰ ਕਹਿੰਦੇ ਨੇ ਦਿਨ ਨੂੰ, ਨਿਸ ਕਹਿੰਦੇ ਨੇ ਰਾਤ ਨੂੰ। ਕਹਿੰਦੇ ਨੇ ਨਿਸ ਬਾਸਰ ਰਾਜੇ ਉਦਿਆਨਾ, ਕਹਿੰਦੇ ਨੇ ਹੁਣ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਿਨੇ ਰਾਤ ਉਦਿਆਨ ਭਾਵ ਜੰਗਲ ਦੇ ਵਿੱਚ ਰਹਿੰਦੇ ਹਨ। ਜਿਸ ਦਰਸ਼ਨ ਦੁੱਖ ਉਦਾਰ ਦਹਾਨਾ, ਕਹਿੰਦੇ ਨੇ ਜਿਸ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਨਾਲ ਹੀ ਸਾਰੇ ਦੁੱਖ ਜਿਹੜੇ ਨੇ ਉਹ ਮਿਟ ਜਾਂਦੇ ਨੇ। ਉਹ ਪਾਤਸ਼ਾਹ ਹੁਣ ਜੰਗਲ ਦੇ ਵਿੱਚ ਹੀ ਰਹਿ ਰਹੇ ਨੇ। ਤਾਂ ਗੁਰੂ ਸਵਾਰਿਓ ਸਮਾਂ ਇਜਾਜ਼ਤ ਨਹੀਂ ਦਿੰਦਾ, ਬਾਕੀ ਦਾ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਇਸ ਵੇਲੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਝੁੱਕਾਂ ਦੀ ਖਿਮਾ, ਪਠਾਨਕੋਟ ਧੰਨਵਾਦ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਧੰਨ ਗੁਰੂ ਹਰਕਿਸ਼ਨ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਫਿਰ ਤੋਂ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਬਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।